ਗੁਰਮੁਖ ਕਰੇ ਸੋ ਸੁਭਾਏ ਜੀਓ। ਅਤੇ ਭਾਈ ਜਿਹੜਾ ਗੁਰੂ ਅਨੁਸਾਰੀ ਪੁਰਖ ਹੈ, ਗੁਰੂ ਦੇ ਸਨਮੁਖ ਰਹਿਣ ਵਾਲਾ ਗੁਰੂ ਦਾ ਸਿੱਖ ਹੈ, ਉਹ ਜੋ ਵੀ ਕਰਦਾ ਉਹ ਸੁਭਾਏ ਦਾ ਅਰਥ ਹੈ, ਸੁਭਾਵਿਕ ਹੀ ਕਰਦਾ ਹੈ। ਭਾਵ ਉਹ ਕੋਈ ਖਾਸ ਟੀਚਾ ਮਿਥ ਕੇ ਅਤੇ ਜਾਂ ਕੋਈ ਹੋਰ ਆਪਣੇ ਵੱਲੋਂ ਕੋਈ ਖਾਸ ਮੰਤਵ ਰੱਖ ਕੇ, ਕੋਈ ਮਨੋਰਥ ਰੱਖ ਕੇ ਕੰਮ ਨਹੀਂ ਕਰਦਾ। ਗੁਰਮੁਖ ਦੀ ਅਵਸਥਾ ਸਹਿਜ ਵਿੱਚ ਟਿਕੀ ਹੁੰਦੀ ਹੈ। ਜੋ ਵੀ ਗੁਰਮੁਖ ਕਰਦਾ ਭਾਈ, ਉਹ ਸੁਭਾਏ ਦਾ ਅਰਥ ਹੈ, ਸੁਤੇ ਸਿੱਧ ਹੀ ਕਰਦਾ, ਸਹਿਜ ਵਿੱਚ ਕਰਦਾ, ਕਦੇ ਕਾਹਲੀ ਨਹੀਂ ਕਰਦਾ, ਕਦੇ ਆਲਸ ਵੀ ਨਹੀਂ ਕਰਦਾ। ਹੇ ਪਿਆਰੇ ਜੀਓ,
ਗੁਰਮੁਖ ਸੁਖੀਆ ਮਨਮੁਖ ਦੁਖੀਆ,
ਕੌਣ ਸੋ ਸੁਖੀਆ ਕੌਣ ਸੋ ਦੁਖੀਆ, ਇਹਦਾ ਜਵਾਬ ਦਿੰਦੇ ਨੇ ਭਾਈ। ਜਿਹੜਾ ਗੁਰੂ ਦੇ ਸਨਮੁਖ ਹੋ ਗਿਆ ਉਹੀ ਸਿੱਖ ਸੁਖੀ ਹੈ, ਅਤੇ ਜਿਹੜਾ ਮਨਮੁਖ ਹੈ ਗੁਰੂ ਤੋਂ, ਭਾਵ ਗੁਰੂ ਦੀ ਆਗਿਆ ਛੱਡ ਕੇ ਮਨ ਦੇ ਪਿੱਛੇ ਚੱਲਦਾ, ਮਨਮੁਖ ਪਾਈ ਹਮੇਸ਼ਾ ਲਈ ਦੁਖੀ ਰਹਿੰਦਾ ਹੈ।
ਗੁਰਮੁਖ ਸਨਮੁਖ ਮਨਮੁਖ ਵੇ ਮੁਖੀਆ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਕੌਣ ਸੋ ਸਨਮੁਖ ਕੌਣ ਵੇ ਮੁਖੀਆ, ਇਹਦਾ ਉੱਤਰ ਹੈ ਗੁਰਮੁਖ ਸਨਮੁਖ। ਅਤੇ ਭਾਈ ਜਿਹੜਾ ਗੁਰੂ ਦੇ ਅਨੁਸਾਰੀ ਹੋ ਗਿਆ ਉਹ ਸਨਮੁਖ ਹੈ, ਅਤੇ ਜਿਹੜਾ ਮਨਮੁਖ ਵੇਮੁਖੀਆ, ਅਤੇ ਜਿਹੜਾ ਮਨ ਦੇ ਪਿੱਛੇ ਚੱਲਦਾ ਹੈ, ਗੁਰੂ ਨੂੰ ਪਿੱਠ ਦੇ ਦੇਵੇ, ਉਹ ਵੇਮੁਖੀਆ ਹੈ, ਵੇਮੁਖ ਹੈ।
ਗੁਰਮੁਖ ਮਿਲੀਐ ਮਨਮੁਖ ਵਿਛਰੈ, ਗੁਰਮੁਖ ਬਿਧ ਪ੍ਰਗਟਾਏ ਜੀਓ।
ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਸ ਦਾ ਜਵਾਬ ਦਿੰਦੇ ਨੇ, ਕਿਨ ਬਿਧ ਮਿਲੀਐ ਕਿਨ ਬਿਧ ਵਿਛਰੈ, ਇਹ ਬਿਧ ਕੌਣ ਪ੍ਰਗਟਾਏ ਜੀਓ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਗੁਰਮੁਖ ਮਿਲੀਐ ਮਨਮੁਖ ਵਿਛਰੈ, ਅਤੇ ਗੁਰੂ ਦੇ ਸਨਮੁਖ ਹੋ ਕੇ ਵਾਹਿਗੁਰੂ ਪਰਮੇਸ਼ਰ ਦੇ ਨਾਲ ਪਾਈ ਮਿਲਿਆ ਜਾਂਦਾ ਹੈ, ਅਤੇ ਮਨਮੁਖ ਵਿਛੜੈ, ਅਤੇ ਮਨਮੁਖ ਤਾਈ ਕਰਕੇ ਵਿਛੜੀਦਾ ਹੈ। ਗੁਰਮੁਖ ਬਿਧ ਪ੍ਰਗਟਾਏ ਜੀਓ, ਅਤੇ ਪਾਈ ਮੁਖੀ ਗੁਰੂ ਹੀ ਇਸ ਵਿਧੀ ਤਰਕੀਬ ਨੂੰ ਪ੍ਰਗਟ ਕਰਦੇ ਹਨ, ਬਈ ਤੁਸੀਂ ਗੁਰੂ ਦੇ ਸਨਮੁਖ ਹੋ ਕੇ ਵਾਹਿਗੁਰੂ ਨੂੰ ਮਿਲ ਸਕਦੇ ਹੋ, ਅਤੇ ਮਨਮੁਖ ਬਣ ਕੇ ਮਨਮੁਖਤਾਈ ਕਰਕੇ ਤੁਸੀਂ ਰੱਬ ਤੋਂ ਵਿਛੜ ਜਾਂਦੇ ਹੋ। ਇਹ ਸਾਰੀ ਤਰਕੀਬ, ਸਾਰੀ ਵਿਧੀ ਗੁਰੂ ਮਹਾਰਾਜ ਹੀ ਪ੍ਰਗਟ ਕਰਦੇ ਹਨ।
ਗੁਰਮੁਖ ਅੱਖਰ ਜਿਤ ਤਾਵਤ ਰਹਿਤਾ,
ਕੌਣ ਸੋ ਅੱਖਰ ਜਿਤ ਤਾਵਤ ਰਹਿਤਾ ਦਾ ਅੱਗੇ ਸਮਾਧਾਨ ਕਰਦੇ ਨੇ ਭਾਈ। ਗੁਰਮੁਖ ਅੱਖਰ ਜਿਹੜਾ ਮੁਖੀ ਗੁਰੂ ਦਾ ਅੱਖਰ ਦਾ ਅਰਥ ਮੰਤਰ ਹੈ, ਉਹ ਕਿਹੜਾ ਮੰਤਰ ਹੈ? ਵਾਹਿਗੁਰੂ ਗੁਰਮੰਤਰ ਹੈ, ਜਪ ਹਉਮੈ ਖੋਜ। ਜਿਹੜਾ ਮੁਖੀ ਗੁਰੂ ਦਾ ਅੱਖਰ ਮੰਤਰ ਗੁਰਮੰਤਰ ਹੈ, ਉਹਦੇ ਵਿੱਚ ਮਨ ਜੋੜੋ। ਜੇ ਧਾਵਤ ਰਹਿਤਾ, ਜਿਸ ਕਰਕੇ ਮਨ ਇੱਧਰ ਉੱਧਰ ਦੌੜਨ ਤੋਂ ਰਹਿਤ ਹੋ ਜਾਂਦਾ, ਭਾਵ ਗੁਰੂ ਦਾ ਮੰਤਰ ਜਪ ਕੇ ਇਹ ਮਨ ਇਕਾਗਰ ਹੁੰਦਾ ਹੈ।
ਗੁਰਮੁਖ ਉਪਦੇਸ਼ ਦੁੱਖ ਸੁੱਖ ਸਮ ਸਹਿਤਾ,
ਕੌਣ ਉਪਦੇਸ਼ ਜੇ ਦੁੱਖ ਸੁੱਖ ਸਮ ਸਹਿਤਾ, ਇਹਦਾ ਜਵਾਬ ਦਿੰਦੇ ਨੇ ਗੁਰਮੁਖ ਉਪਦੇਸ਼। ਮੁਖੀ ਗੁਰੂ ਦਾ ਹੀ ਉਪਦੇਸ਼ ਹੈ, ਤੇ ਜਿਸ ਨੂੰ ਪ੍ਰਾਪਤ ਕਰਕੇ ਇਹ ਜੀਵ ਦੁੱਖ ਤੇ ਸੁੱਖ ਨੂੰ ਸਮਾਨ ਕਰਕੇ ਸਹਾਰ ਸਕਦਾ ਹੈ।
ਗੁਰਮੁਖ ਚਾਲ ਜਿਤ ਪਾਰ ਬ੍ਰਹਮ ਧਿਆਏ, ਗੁਰਮੁਖ ਕੀਰਤਨ ਗਾਏ ਜੀਓ।
ਕੌਣ ਸੋ ਚਾਲ ਜਿਤ ਪਾਰ ਬ੍ਰਹਮ ਧਿਆਏ, ਕਿਨ ਬਿਧ ਕੀਰਤਨ ਗਾਏ ਜੀਓ। ਇਹ ਜਿਹੜੇ ਆਖਰੀ ਦੋ ਸਵਾਲ ਨੇ, ਉਹਨਾਂ ਦਾ ਜਵਾਬ ਸਤਿਗੁਰੂ ਦਿੰਦੇ ਨੇ। ਗੁਰਮੁਖ ਚਾਲ, ਭਾਈ ਜਿਹੜੀ ਗੁਰਮਤ ਦੀ ਚਾਲ ਰਹੁ ਰੀਤੀ ਹੈ, ਜੋ ਸੁਖੀ ਦੀ ਰਹਿਤ ਮਰਯਾਦਾ ਹੈ, ਉਹਨੂੰ ਧਾਰਨ ਕਰੋ, ਜਿਸ ਦੁਆਰਾ ਵਾਹਿਗੁਰੂ ਨੂੰ ਧਿਆਇਆ ਜਾਂਦਾ, ਅਤੇ ਗੁਰਮੁਖ ਕੀਰਤਨ ਗਾਏ ਜੀਓ। ਅਤੇ ਕੀਰਤਨ ਕਿਸ ਤਰੀਕੇ ਦੇ ਨਾਲ ਗਾਉਣਾ ਹੈ? ਹਜ਼ੂਰ ਕਹਿੰਦੇ ਭਾਈ, ਗੁਰਮੁਖ ਬਣ ਕੇ, ਗੁਰੂ ਦੇ ਸਨਮੁਖ ਹੋ ਕੇ ਅਤੇ ਗੁਰੂ ਦੇ ਅਨੁਸਾਰੀ ਹੋ ਕੇ ਵਾਹਿਗੁਰੂ ਦੇ ਕੀਰਤਨ ਨੂੰ ਗਾਉਣਾ ਚਾਹੀਦਾ ਹੈ। ਪਿਆਰੇ ਜੀਓ,
ਸਗਲੀ ਬਣਤ ਬਣਾਈ ਆਪੇ,
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਸ ਅਕਾਲ ਪੁਰਖ ਵਾਹਿਗੁਰੂ ਨੇ ਸਾਰੀ ਜਿਹੜੀ ਸੰਸਾਰ ਦੀ ਬਣਤ ਹੈ, ਇਹ ਆਪ ਹੀ ਬਣਾਈ ਹੈ।
ਆਪੇ ਕਰੇ ਕਰਾਏ ਥਾਪੇ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਵਾਹਿਗੁਰੂ ਆਪ ਹੀ ਸਭ ਕੁਛ ਕਰਦਾ ਕਰਾਉਂਦਾ, ਤੇ ਆਪ ਹੀ ਸਾਰੇ ਜੀਵਾਂ ਨੂੰ ਥਾਪੇ ਦਾ ਅਰਥ ਹੈ ਟਿਕਾਉਂਦਾ ਹੈ।
ਕਸਤੇ ਹੋਇਓ ਅਨੰਤਾ, ਨਾਨਕ ਏਕਸ ਮਾਹੀ ਸਮਾਏ ਜੀਓ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹ ਇੱਕ ਸਰੂਪ ਤੋਂ ਹੀ, ਉਹ ਵਾਹਿਗੁਰੂ ਇੱਕ ਤੋਂ ਹੀ ਅੱਗੇ ਅਨੰਤ ਰੂਪ ਹੋਇਆ ਹੋਇਆ ਹੈ, ਕਿਉਂਕਿ ਵਾਹਿਗੁਰੂ ਪਰਮੇਸ਼ਰ ਅਨੇਕ ਰੂਪ ਖਿਨ ਮਾਹੀ ਕੁਦਰਤ ਧਾਰਦਾ, ਉਹ ਆਪਣੀ ਕੁਦਰਤ ਦੇ ਨਾਲ ਅਨੇਕਾਂ ਰੂਪ ਧਾਰਨ ਕਰ ਲੈਂਦੇ, ਕਿਉਂਕਿ ਸਤਿਗੁਰੂ ਦੇ ਬਚਨ ਨੇ ਕੀਤਾ ਪਸਾਓ ਏਕੋ ਕੁਆਓ ਤਿਸਤੇ ਹੋਏ ਲੱਖ ਦਰਿਆਓ, ਓਮਕਾਰ ਉਤਪਾਤੀ ਕੀਆ ਦਿਨ ਸਭ ਰਾਤੀ, ਵਣ ਤ੍ਰਿਣ ਤ੍ਰੇ ਪਵਨ ਬਾਣੀ, ਚਾਰ ਵੇਦ ਚਾਰੇ ਖਾਣੀ। ਇੱਕ ਤੋਂ ਹੀ ਉਹ ਅਨੰਤ ਰੂਪ ਹੋਇਆ ਹੈ। ਨਾਨਕ ਇੱਕ ਸਮਾਹੀ ਸਮਾਈ ਜੀ, ਉਹ ਹਜ਼ੂਰ ਕਹਿੰਦੇ ਫਿਰ ਇਹ ਜਿਤਨੇ ਵੀ ਅਨੰਤ ਰੂਪ ਰੰਗ ਨੇ ਉਹ ਇੱਕ ਵਾਹਿਗੁਰੂ ਦੇ ਵਿੱਚ ਹੀ ਸਾਰੇ ਸਮਾ ਜਾਂਦੇ ਨੇ। ਭਾਵ ਜਦੋਂ ਅੰਨ ਦਾ ਸਮਾਂ ਆਉਂਦਾ ਹੈ, ਇਸ ਸੰਸਾਰ ਦੀ ਅਹੁਦ ਵੀ ਪੂਰੀ ਹੋ ਜਾਂਦੀ ਹੈ ਅਤੇ ਜਿਤਨਾ ਵੀ ਇਹ ਅਨੰਤ ਪਸਾਰਾ ਹੈ, ਲੱਖਾਂ ਪਾਤਾਲ ਅਤੇ ਲੱਖਾਂ ਆਕਾਸ਼ ਨੇ ਅਤੇ ਕਰੋੜਾਂ ਬ੍ਰਹਿਮੰਡ ਖੰਡ ਨੇ, ਉਸ ਵਾਹਿਗੁਰੂ ਤੋਂ ਹੀ ਪਾਈ ਇਹ ਸਾਰੇ ਬਣਦੇ ਨੇ ਅਤੇ ਫਿਰ ਉਹਦੇ ਇੱਕ ਵਿੱਚ ਹੀ ਸਾਰੇ ਲੀਨ ਹੋ ਜਾਂਦੇ ਹਨ। ਹੇ ਪਿਆਰੇ ਜੀਓ,
ਆਜ ਮਹੱਲਾ ਪੰਜਵਾਂ ਪ੍ਰਭ ਅਵਨਾਸੀ ਤਾਂ ਕਿਆ ਕਾੜਾ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਹੜਾ ਪਿਛਲਾ ਸ਼ਬਦ ਉਚਾਰਨ ਕੀਤਾ ਸੀ ਉਹਦੇ ਵਿੱਚ ਰਹਾਉ ਨਹੀਂ ਸੀ ਉਚਾਰਨ ਕੀਤਾ, ਇਸ ਲਈ ਉਹਦੇ ਵਿੱਚ ਸਵਾਲ ਅਤੇ ਜਵਾਬ ਹੀ ਸਤਿਗੁਰੂ ਮਹਾਰਾਜ ਨੇ ਅੰਕਿਤ ਕੀਤੇ ਸਨ। ਹੁਣ ਜੋ ਅਗਲਾ ਸ਼ਬਦ ਹੈ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ, ਇਹ ਪਿਛਲੀ ਸ਼ੈਲੀ ਦੇ ਅਨੁਸਾਰ ਉਚਾਰਨ ਕੀਤਾ ਹੋਇਆ, ਜਿਵੇਂ ਪਿੱਛੇ ਅਸ਼ਟਪਦੀਆਂ ਆਈਆਂ ਨੇ ਇਹ ਉਹਨਾਂ ਦੇ ਨਾਲ ਮਿਲਦਾ ਜੁਲਦਾ ਸ਼ਬਦ ਹੈ। ਹਉ ਵਾਰੀ ਜੀਓ ਵਾਰੀ ਗੁਰਮੁਖ ਮਨ ਤਨ ਭਾਵਣਿਆ, ਤੂੰ ਮੇਰਾ ਪਰਬਤ ਤੂੰ ਮੇਰਾ ਓਲਾ, ਤੁਮ ਸੰਗ ਲਵੈ ਨਾ ਲਾਵਣਿਆ ਰਹਾਓ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹਉ ਵਾਰੀ ਜੀਓ ਵਾਰੀ ਗੁਰਮੁਖ ਮਨ ਤਨ ਭਾਵਣਿਆ। ਸਤਿਗੁਰੂ ਕਹਿੰਦੇ ਹੇ ਵਾਹਿਗੁਰੂ ਜੀ, ਮੈਂ ਤੈਥੋਂ ਮਨ ਕਰਕੇ ਬਾਣੀ ਕਰਕੇ ਸਰੀਰ ਕਰਕੇ ਬਲਿਹਾਰ ਜਾਂਦਾ ਹਾਂ, ਗੁਰਮੁਖ ਮਨ ਤਨ ਭਾਵਣਿਆ, ਅਤੇ ਤੂੰ ਗੁਰਮੁਖਾਂ ਦੇ ਮਨ ਅਤੇ ਤਨ ਦੇ ਵਿੱਚ ਪਾਉਣਾ। ਗੁਰਮੁਖਾਂ ਦੇ ਮਨ ਵਿੱਚ ਵੀ ਚੰਗਾ ਲੱਗਦਾ, ਤਨ ਵਿੱਚ ਵੀ ਉਹਨਾਂ ਦੇ ਚੰਗਾ ਲੱਗਦਾ ਅਤੇ ਤੂੰ ਸੁਖਾਉਣਾ ਹੈ। ਤੂੰ ਮੇਰਾ ਪਰਬਤ ਤੂੰ ਮੇਰਾ ਓਲਾ ਹੈ ਵਾਹਿਗੁਰੂ ਜੀ, ਤੂੰ ਹੀ ਮੇਰਾ ਪਰਬਤ ਪਹਾੜ ਵਰਗਾ ਆਸਰਾ ਹੈ ਅਤੇ ਤੂੰ ਹੀ ਮੇਰਾ ਓਲਾ ਦਾ ਅਰਥ ਪਰਦਾ ਵੀ ਹੈ, ਮੇਰੇ ਪਰਦੇ ਢੱਕਣ ਵਾਲਾ ਵੀ ਤੂੰ ਹੀ ਹੋ ਹੈ। ਤੁਮ ਸੰਗ ਲਵੈ ਨਾ ਲਾਵਣਿਆ ਹੈ ਵਾਹਿਗੁਰੂ ਜੀ, ਤੇਰੇ ਸੰਗ ਤੇਰੇ ਨਾਲ ਲਵੈ ਦਾ ਅਰਥ ਬਰਾਬਰ, ਤੇਰੇ ਨਾਲ ਕੋਈ ਤੇਰੇ ਬਰਾਬਰ ਹੋਰ ਕੋਈ ਲਾਉਣ ਵਾਲਾ ਹੈ ਹੀ ਨਹੀਂ ਹੈ, ਇਸ ਲਈ ਅਸੀਂ ਕਿਸ ਨੂੰ ਤੇਰੇ ਬਰਾਬਰ ਲਾਈਏ ਜਦੋਂ ਕੋਈ ਲੱਗਣ ਵਾਲਾ ਹੈ ਹੀ ਨਹੀਂ। ਤੁਮ ਸੰਗ ਲਵੈ ਨਾ ਲਾਵਣਿਆ, ਅਤੇ ਨਾ ਹੀ ਕੋਈ ਮਹਾਰਾਜ ਹੁਣ ਕੋਈ ਤੇਰੇ ਬਰਾਬਰ ਲੱਗ ਸਕਦਾ ਹੈ, ਅਤੇ ਜੇ ਕੋਈ ਅੱਗੇ ਨੂੰ ਵੀ ਯਤਨ ਕਰੇ ਲਾਵਣਿਆ ਤੇਰੇ ਨਾਲ ਬਰਾਬਰ ਲਾਉਣ ਦਾ, ਅੱਗੇ ਲਈ ਵੀ ਕੋਈ ਤੇਰੇ ਬਰਾਬਰ ਨਹੀਂ ਲੱਗ ਸਕਦਾ। ਲੋਹਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਦੀ ਮਹਿਮਾ ਉਚਾਰਨ ਕਰਦੇ ਨੇ, ਪ੍ਰਭ ਅਵਨਾਸੀ ਤਾਂ ਕਿਆ ਕਾੜਾ। ਹਜ਼ੂਰ ਕਹਿੰਦੇ ਨੇ ਜਦੋਂ ਸਰਵ ਸ਼ਕਤੀਮਾਨ ਅਵਨਾਸ਼ੀ ਨਾਸੋ ਰਹਿਤ ਅਕਾਲ ਪੁਰਖ ਵਾਹਿਗੁਰੂ ਸਾਡਾ ਬਣ ਗਿਆ ਤਾਂ ਕਿਆ ਕਾੜਾ, ਅਤੇ ਭਾਈ ਫਿਰ ਕਿਸ ਪ੍ਰਕਾਰ ਦਾ ਕੋਈ ਝੋਰਾ ਹੋਣਾ ਸੀ, ਕੋਈ ਕਿਸੇ ਕਿਸਮ ਦਾ ਸੰਤਾਪ ਹੋਣਾ ਸੀ, ਕੋਈ ਮਨ ਦਾ ਕਿਸੇ ਕਿਸਮ ਦਾ ਹੌਂਕਾ ਹੋਣਾ ਸੀ, ਜਦੋਂ ਵਾਹਿਗੁਰੂ ਪਰਮੇਸ਼ਰ ਸਾਡਾ ਬਣ ਗਿਆ ਤੇ ਫਿਰ ਸਾਰੇ ਝੋਰੇ ਵੀ ਮੁੱਕ ਜਾਂਦੇ ਹਨ।
ਹਰ ਭਗਵੰਤਾ ਤਾਂ ਜਨ ਖਰਾ ਸੁਖਾਲਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਦੋਂ ਭਗਵੰਤਾ ਦਾ ਅਰਥ ਹੈ ਖਟ ਪਗਾ ਸਪੰਨ ਅਕਾਲ ਪੁਰਖ ਵਾਹਿਗੁਰੂ ਆ ਪਾ ਕੇ ਸਿਰ ਤੇ ਖਲੋ ਗਿਆ ਤਾਂ ਜਨ ਖਰਾ ਸੁਖਾਲਾ, ਤੇ ਉਸ ਵੇਲੇ ਜਿਹੜਾ ਵਾਹਿਗੁਰੂ ਦਾ ਦਾਸ ਉਹ ਬਹੁਤ ਸੁਖਾਲਾ ਹੋ ਜਾਂਦਾ ਹੈ, ਕਿਉਂਕਿ ਉਸਦਾ ਸਾਰਾ ਫਿਕਰ ਮੁੱਕ ਜਾਂਦਾ ਹੈ। ਜਿਵੇਂ ਕਿਸੇ ਦੇ ਸਿਰ ਉੱਤੇ ਪਿਤਾ ਖਲੋਤਾ ਹੋਵੇ ਅਤੇ ਪੁੱਤਰ ਨੂੰ ਕੋਈ ਫਿਕਰ ਨਹੀਂ ਹੁੰਦਾ, ਅਤੇ ਜਦੋਂ ਪੁੱਤਰ ਇਕੱਲਾ ਹੋਵੇ ਛੋਟੀ ਉਮਰ ਦੇ ਵਿੱਚ ਉਹਨੂੰ ਆਪਣੇ ਆਪ ਦੇ ਵਿੱਚ ਬੜੀ ਅਸੁਰੱਖਿਆ ਮਹਿਸੂਸ ਹੁੰਦੀ ਹੈ, ਹਰ ਪਾਸਿਓਂ ਖਤਰਾ ਹੀ ਖਤਰਾ ਨਜ਼ਰ ਆਉਂਦਾ ਹੈ। ਇਸੇ ਤਰ੍ਹਾਂ ਜਦੋਂ ਵਾਹਿਗੁਰੂ ਪਰਮੇਸ਼ਰ 'ਤੇ ਭਰੋਸਾ ਕਰ ਲਈਏ ਅਤੇ ਫਿਰ ਉਹ ਹਮੇਸ਼ਾ ਅੰਗ ਸੰਗ ਖੜ੍ਹਾ ਦਿਖਾਈ ਦਿੰਦਾ ਹੈ। ਇਸੇ ਲਈ ਹਜ਼ੂਰ ਕਹਿੰਦੇ ਜਦੋਂ ਉਹ ਅਵਨਾਸ਼ੀ ਵਾਹਿਗੁਰੂ ਸਾਡਾ ਬਣ ਗਿਆ ਤਾਂ ਕਿਆ ਕਾੜਾ, ਅਤੇ ਭਾਈ ਫਿਰ ਝੋਰਾ ਕੀ ਹੋਣਾ ਸੀ। ਜਦੋਂ ਉਹ ਖਟ ਪਗਾ ਸਪੰਨ ਵਾਹਿਗੁਰੂ ਸਾਡਾ ਮਿੱਤਰ ਬਣ ਗਿਆ ਤਾਂ ਜਨ ਖਰਾ ਸੁਖਾਲਾ, ਇਹ ਜਿਹੜਾ ਉਸਤਾਦ ਜਨ ਸੀ ਵੀ ਬੜਾ ਸੁਖਾਲਾ ਸੁਖੀਆ ਹੋ ਗਿਆ।
ਜੀ ਪ੍ਰਾਨ ਮਾਨ ਸੁਖ ਦਾਤਾ ਤੂੰ ਕਰੈ ਸੋਈ ਸੁਖ ਪਾਵਣਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹੁਣ ਵਾਹਿਗੁਰੂ ਦੇ ਸਨਮੁਖ ਉਚਾਰਨ ਕੀਤਾ ਹੈ, ਜੀ ਪ੍ਰਾਨ ਮਾਨ ਸੁਖ ਦਾਤਾ, ਭਾਈ ਉਹ ਵਾਹਿਗੁਰੂ ਸਾਡੇ ਜੀ ਨੂੰ ਵੀ ਤੇ ਪ੍ਰਾਣਾ ਨੂੰ ਵੀ ਤੇ ਮਾਨ ਦਾ ਅਰਥ ਇੱਥੇ ਮਨ ਹੈ, ਉਹ ਮਨ ਨੂੰ ਵੀ ਸੁਖ ਦੇਣ ਵਾਲਾ ਹੈ। ਉਹ ਕਾਵ ਰਚਨਾ ਕਰਕੇ ਮਨ ਤੋਂ ਮਾਨ ਸ਼ਬਦ ਬਣੇ, ਜੀ ਪ੍ਰਾਨ ਮਾਨ ਸੁਖ ਦਾਤਾ, ਉਹ ਸਾਡੇ ਜੀ ਪ੍ਰਾਨ ਤੇ ਮਨ ਮਨ ਨੂੰ ਵੀ ਸੁਖ ਦੇਣ ਵਾਲਾ ਦਾਤਾ ਹੈ। ਹਜ਼ੂਰ ਕਹਿੰਦੇ ਨੇ ਤੂੰ ਕਰਹਿ ਸੋਈ ਸੁਖ ਪਾਵਣਿਆ, ਹੇ ਵਾਹਿਗੁਰੂ ਤੂੰ ਜੋ ਵੀ ਕਰਦਾ ਹੈ, ਜੋ ਤੁਧ ਪਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਸੋਈ ਸੁਖ ਪਾਵਣਿਆ, ਮੈਂ ਉਹਦੇ ਵਿੱਚ ਹੀ ਸੁਖ ਪ੍ਰਾਪਤ ਕਰਦਾ ਹਾਂ। ਕਿਉਂਕਿ ਵਾਹਿਗੁਰੂ ਦੇ ਪਿਆਰੇ ਵਾਹਿਗੁਰੂ ਦੇ ਭਾਣੇ ਵਿੱਚ ਹੀ ਖੁਸ਼ ਰਹਿੰਦੇ ਨੇ, ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ, ਜੋ ਤਿਸ ਪਾਵੈ ਨਾਨਕਾ ਸਾਈ ਗੱਲ ਚੰਗੀ। ਉਹ ਵਸਤਾ ਇੱਥੇ ਪ੍ਰਗਟਾ ਰਹੇ ਨੇ, ਹੇ ਵਾਹਿਗੁਰੂ ਤੂੰ ਸਾਡੇ ਜੀ ਪ੍ਰਾਣ ਅਤੇ ਮਨ ਨੂੰ ਸੁੱਖ ਦੇਣ ਵਾਲਾ ਹੈ, ਜੋ ਤੂੰ ਕਰਦਾ ਅਸੀਂ ਉਸੇ ਨੂੰ ਸੁੱਖ ਰੂਪ ਕਰਕੇ ਪ੍ਰਵਾਨ ਕਰਦੇ ਹਾਂ।
ਵਾਰੀ ਜੀਉ ਵਾਰੀ ਗੁਰਮੁਖ ਮਨ ਤਨ ਭਾਵਣਿਆ, ਤੂੰ ਮੇਰਾ ਪਰਬਤ ਤੂੰ ਮੇਰਾ ਓਲਾ, ਤੁਮ ਸੰਗ ਲਵੈ ਨ ਲਾਵਣਿਆ ਰਹਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀਓ, ਮੈਂ ਮਨ ਬਾਣੀ ਸਰੀਰ ਕਰਕੇ ਤੁਹਾਥੋਂ ਬਲਿਹਾਰ ਜਾਂਦਾ ਹਾਂ। ਗੁਰਮੁਖ ਮਨ ਤਨ ਭਾਵਣਿਆ, ਤੂੰ ਗੁਰਮੁਖਾਂ ਦੇ ਮਨ ਅਤੇ ਤਨ ਦੇ ਵਿੱਚ ਪਾਉਣਾ, ਅਥਵਾ ਗੁਰਮੁਖ ਦਾ ਅਰਥ ਹੈ ਗੁਰੂ ਦੁਆਰਾ ਗੁਰੂ ਦੀ ਕਿਰਪਾ ਦੇ ਨਾਲ ਤੂੰ ਮਨ ਅਤੇ ਤਨ ਦੇ ਵਿੱਚ ਭਾਵਣਿਆ, ਅੱਛਾ ਲੱਗਦਾ ਹੈ। ਤੂੰ ਮੇਰਾ ਪਰਬਤ, ਤੂੰ ਹੀ ਮੇਰਾ ਪਰਬਤ ਪਹਾੜ ਵਰਗਾ ਆਸਰਾ, ਅਤੇ ਤੂੰ ਹੀ ਮੇਰਾ ਓਲਾ ਦਾ ਅਰਥ ਪਰਦਾ ਵੀ ਹੈ। ਤੁਮ ਸੰਗ ਲਵੈ ਨਾ ਲਾਵਣਿਆ, ਹੇ ਵਾਹਿਗੁਰੂ ਜੀ ਤੇਰੇ ਨਾਲ ਅਤੇ ਤੇਰੇ ਬਰਾਬਰ ਨਾ ਕੋਈ ਹੁਣ ਲੱਗ ਸਕਦਾ ਅਤੇ ਨਾ ਹੀ ਪਿੱਛੇ ਕੋਈ ਲੱਗ ਸਕਿਆ ਅਤੇ ਨਾ ਹੀ ਕੋਈ ਅੱਗੇ ਨੂੰ ਲੱਗ ਸਕੇਗਾ।
ਤੇਰਾ ਕੀਤਾ ਜਿਸ ਲਾਗੈ ਮੀਠਾ।
ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ ਜਿਸ ਨੂੰ ਤੇਰਾ ਕੀਤਾ ਮਿੱਠਾ ਲੱਗਦਾ ਹੈ, ਤੇਰਾ ਕੀਆ ਮਿੱਠਾ ਲੱਗੈ, ਹਰ ਨਾਮ ਪਦਾਰਥ ਨਾਨਕ ਮੰਗੈ, ਉਹਦੇ ਉੱਤੇ ਤੇਰੀ ਪ੍ਰਸੰਨਤਾ ਹੁੰਦੀ ਹੈ।
ਘਟ ਘਟ ਪਾਰ ਬ੍ਰਹਮ ਤਿੰਨ ਜਨ ਡੀਠਾ।
ਜਿਸਨੂੰ ਤੇਰਾ ਕੀਤਾ ਮਿੱਠਾ ਲੱਗਦਾ ਹੈ, ਭਾਵ ਤੇਰੇ ਪਾਣੇ ਵਿੱਚ ਪ੍ਰਸੰਨ ਰਹਿੰਦਾ ਹੈ, ਅਤੇ ਫਿਰ ਉਸ ਮਹਾਂਪੁਰਖ ਨੇ ਘਟ ਘਟ ਪਾਰ ਬ੍ਰਹਮ ਤਿੰਨ ਜਨ ਡੀਠਾ, ਉਸ ਜਨ ਗੁਰਮੁਖ ਪਿਆਰੇ ਨੇ ਕਟਾਂ ਕਟਾਂ ਦੇ ਵਿੱਚ ਵਸਦੇ ਉਸ ਪਾਰ ਬ੍ਰਹਮ ਨੂੰ ਅਕਾਲ ਪੁਰਖ ਨੂੰ ਦੇਖ ਲਿਆ ਹੈ।
ਅਨਥਨੰਤਰ ਤੂੰ ਹੈ ਤੂੰ ਹੈ, ਇੱਕੋ ਇੱਕ ਵਰਤਾ ਬਣਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਸਭ ਅਸਥਾਨਾਂ ਦੇ ਬਾਹਰ ਵੀ ਅਤੇ ਸਭ ਅਸਥਾਨਾਂ ਦੇ ਅੰਦਰ ਵੀ ਤੂੰ ਹੈ ਤੂੰ ਹੈ, ਤੂੰ ਹੀ ਵਸ ਰਿਹਾ ਹੈ। ਤੂੰ ਹੀ ਅਸਥਾਨਾਂ ਦੇ ਬਾਹਰ ਵਸ ਰਿਹਾ, ਤੂੰ ਹੀ ਬਾਹਰ ਅਤੇ ਤੂੰ ਹੀ ਅੰਦਰ ਵਸ ਰਿਹਾ ਹੈ, ਇੱਕੋ ਇੱਕ ਵਰਤਾਵਣਿਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਤੂੰ ਹੀ ਇੱਕੋ ਇੱਕ ਆਪਣੇ ਆਪ ਨੂੰ ਸਭ ਦੇ ਅੰਦਰ ਵਰਤਾ ਰਿਹਾ ਹੈ।
ਸਗਲ ਮਨੋਰਥ ਤੂੰ ਦੇਵਣ ਹਾਰਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਤਨੇ ਵੀ ਜੀਵਾਂ ਦੇ ਵੱਖੋ ਵੱਖਰੇ ਮਨੋਰਥ ਨੇ, ਸਵਾਰਥ ਨੇ, ਕੋਈ ਮਨ ਦੇ ਫੁਰਨੇ ਨੇ, ਪ੍ਰਯੋਜਨ ਨੇ, ਸਗਲ ਮਨੋਰਥ ਤੂੰ ਦੇਵਣ ਹਾਰਾ, ਜਿਤਨੇ ਵੀ ਮਨੋਰਥ ਨੇ ਉਹਨਾਂ ਸਾਰਿਆਂ ਨੂੰ ਤੂੰ ਹੀ ਪੂਰੇ ਕਰਨ ਵਾਲਾ, ਤੂੰ ਹੀ ਦੇਣ ਵਾਲਾ ਹੈ।
ਭਗਤੀ ਪਾਏ ਭਰੇ ਭੰਡਾਰਾ।
ਹੇ ਵਾਹਿਗੁਰੂ ਜੀ ਤੇਰੇ ਪਾਸ ਭਗਤੀ ਪਾਏ ਦਾ ਅਰਥ ਹੈ ਪ੍ਰੇਮਾ ਭਗਤੀ ਦੇ ਬਹੁਤ ਸਾਰੇ ਭੰਡਾਰੇ ਭਰੇ ਪਏ ਹਨ।
ਦਇਆ ਧਾਰ ਰਾਖੇ ਤੁਧ ਸੇ ਪੂਰੇ ਕਰਮ ਸਮਾਵਣਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ ਜਿਨ੍ਹਾਂ ਨੂੰ ਦਇਆ ਧਾਰਨ ਕਰਕੇ ਤੁਸਾਂ ਰੱਖਿਆ ਹੈ ਔਰ ਉਹੀ ਤੇਰੀ ਕਿਰਪਾ ਦੇ ਪਾਤਰ ਬਣ ਕੇ ਬਚੇ ਨੇ, ਪੂਰੇ ਕਰਮ ਸਮਾਵਣਿਆ, ਉਹ ਤੇਰੇ ਪੂਰੇ ਕਰਮ ਦਾ ਅਰਥ ਹੈ ਪੂਰੀ ਬਖਸ਼ਿਸ਼ ਨਦਰ ਦੁਆਰਾ ਸਮਾਵਣਿਆ, ਉਹ ਤੇਰੇ ਵਿੱਚ ਅਭੇਦ ਹੋ ਗਏ।
ਅੰਧਕੂਪ ਤੇ ਕੰਢੇ ਚਾੜੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਇਹ ਜਿਹੜਾ ਸੰਸਾਰ ਹੈ ਤੇ ਅੰਨਾ ਖੂਹ ਹੈ, ਜਿਵੇਂ ਭਗਤ ਰਵਿਦਾਸ ਜੀ ਨੇ ਲਿਖਿਆ ਹੈ, ਕੂਹ ਪਰਿਓ ਜੈਸੇ ਦਾਦਰਾ, ਕਛ ਦੇਸ਼ ਵਿਦੇਸ਼ ਨਾ ਬੂਝ, ਐਸੇ ਮੇਰਾ ਮਨ ਬਿਖਿਆ ਬਿਮੋਹਿਆ, ਕਿਛ ਆਰਾ ਪਾਰ ਨਾ ਸੂਝ। ਵੀ ਜਿਵੇਂ ਖੂਹ ਦੇ ਵਿੱਚ ਡੱਡੂ ਹੁੰਦਾ ਹੈ ਨਾ, ਇਸੇ ਤਰ੍ਹਾਂ ਅਸੀਂ ਵੀ ਅੰਨੇ ਖੂਹ ਸੰਸਾਰ ਦੇ ਮੋਹ ਦੇ ਅੰਨੇ ਖੂਹ ਵਿੱਚ ਡਿੱਗੇ ਹੋਏ ਹਾਂ, ਅਤੇ ਵਾਹਿਗੁਰੂ ਨੇ ਕਿਰਪਾ ਕੀਤੀ, ਕੰਢੇ 'ਤੇ ਚੜਾ ਦਿੱਤਾ, ਜਿਹੜਾ ਵਿਚਾਰ ਦਾ ਕੰਢਾ ਹੈ, ਵਿਵੇਕ ਦਾ ਕੰਢਾ ਹੈ, ਉਸ 'ਤੇ ਸਾਨੂੰ ਚੜਾ ਦਿੱਤਾ ਹੈ।
ਕਿਰਪਾ ਦਾਸ ਨਦਰ ਨਿਹਾਲੇ।
ਉਹ ਅਕਾਲ ਪੁਰਖ ਵਾਹਿਗੁਰੂ ਭਾਈ ਆਪਣੇ ਦਾਸਾਂ ਵੱਲ ਮਿਹਰ ਦੀ ਨਿਗਾਹ ਕਰਕੇ ਤੱਕਦਾ ਹੈ, ਅਤੇ ਜਦੋਂ ਮਿਹਰ ਦੀ ਨਿਗਾਹ ਦੇ ਨਾਲ ਤੱਕਦਾ ਹੈ, ਅਤੇ ਫਿਰ ਉਹਨਾਂ ਨੂੰ ਅੰਨੇ ਖੂਹ ਸੰਸਾਰ ਦੇ ਮੋਹ ਦੇ ਵਿੱਚੋਂ ਕੱਢ ਕੇ ਤੇ ਵਿਚਾਰ ਦੇ ਕੰਢੇ 'ਤੇ ਚੜਾ ਦਿੰਦਾ ਹੈ।
ਗੁਣ ਗਾਵਹਿ ਪੂਰਨ ਅਬਨਾਸੀ, ਕਹਿ ਸੁਣ ਤੋਟ ਨਾ ਆਵਣਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਫਿਰ ਉਹ ਗੁਰਮੁਖ ਪਿਆਰੇ ਜਿਨ੍ਹਾਂ ਨੂੰ ਅੰਨੇ ਮੋਹ ਦੇ ਖੂਹ ਵਿੱਚੋਂ ਬਾਹਰ ਕੱਢ ਲੈਣਾ ਹੈ, ਅਤੇ ਫਿਰ ਉਹ ਪੂਰਨ ਅਵਨਾਸ਼ੀ ਜੋ ਨਾਸੋ ਰਹਿਤ ਅਕਾਲ ਪੁਰਖ ਹੈ, ਉਹਦੇ ਗੁਣਾਂ ਨੂੰ ਗਾਉਂਦੇ ਹਨ, ਕਹਿ ਸੁਣ ਤੋਟ ਨਾ ਆਵਣਿਆ। ਉਹ ਕਹਿੰਦੇ ਵੀ ਬੇਅੰਤ ਨੇ ਅਤੇ ਸੁਣਦੇ ਵੀ ਬੇਅੰਤ ਨੇ, ਪਰ ਨਾਲ ਉਹ ਇਹ ਵੀ ਕਹਿੰਦੇ ਨੇ ਵੀ ਜਿੰਨਾ ਮਰਜ਼ੀ ਕਹਿ ਲਈਏ ਸੁਣ ਲਈਏ, ਤੋਟ ਨਾ ਆਵਣਿਆ, ਪਰ ਇਹ ਵਾਹਿਗੁਰੂ ਤੇਰੇ ਗੁਣਾਂ ਦੀ ਕਿਸੇ ਤਰ੍ਹਾਂ ਤੋਟ ਨਹੀਂ ਆ ਸਕਦੀ।
ਹੈ ਥੈ ਓ ਥੈ ਤੂੰ ਹੈ ਰਖਵਾਲਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹੇ ਵਾਹਿਗੁਰੂ ਜੀ, ਐਥੈ ਉਥੈ ਪੜਨਾਵੀ ਸ਼ਬਦ ਨੇ, ਭਾਵ ਇਸ ਸੰਸਾਰ ਦੇ ਅੰਦਰ ਵੀ ਤੇ ਅੱਗੇ ਦਰਗਾਹ ਦੇ ਵਿੱਚ ਵੀ ਤੂੰ ਹੀ ਰਖਵਾਲਾ ਹੈ।
ਮਾਤ ਗਰਭ ਮੈਂ ਤੁਮ ਹੀ ਪਾਲਾ।
ਹੇ ਸੱਚੇ ਪਾਤਸ਼ਾਹ, ਮਾਤਾ ਦੇ ਗਰਭ ਦੇ ਵਿੱਚ ਵੀ ਤੁਸੀਂ ਹੀ ਸਾਡੀ ਪਾਲਣਾ ਕਰਨ ਵਾਲੇ ਹੋ।
ਮਾਇਆ ਅਗਨ ਨ ਪੋ ਹੈ ਤਿਨ ਕੋ ਰੰਗ ਰਤੇ ਗੁਣ ਗਾਵਣਿਆ।
ਹੇ ਵਾਹਿਗੁਰੂ ਜੀ, ਜਿਹੜੇ ਤੇਰੇ ਪ੍ਰੇਮ ਦੇ ਰੰਗ ਵਿੱਚ ਰੰਗੇ ਹੋਏ ਹਮੇਸ਼ਾ ਲਈ ਤੇਰੇ ਗੁਣ ਗਾਉਂਦੇ ਰਹਿੰਦੇ ਨੇ, ਤੇਰੀ ਸਿਫਤਸਲਾਹ ਕਰਦੇ ਰਹਿੰਦੇ ਨੇ, ਮਾਇਆ ਅਗਨ ਨਾ ਪੋਹੈ ਤਿਨਕੋ, ਇਹ ਜਿਹੜੀ ਮਾਇਆ ਦੀ ਅੱਗ ਹੈ ਉਹਨਾਂ ਨੂੰ ਪੋਹ ਨਹੀਂ ਸਕਦੀ, ਉਸ ਮਾਇਆ ਦੀ ਅੱਗ ਤੋਂ ਵੀ ਬਚ ਜਾਂਦੇ ਨੇ, ਕਿਉਂਕਿ ਸਤਿਗੁਰੂ ਦੀ ਕਿਰਪਾ ਦੇ ਨਾਲ ਤਪਤ ਮਾਹੇ ਠੰਡ ਵਰਤਾਈ, ਅੰਧ ਪਿਆ ਦੁੱਖ ਨਾਠੇ ਪਾਈ, ਇਹ ਉਹਨਾਂ ਨੂੰ ਅਵਸਥਾ ਪ੍ਰਾਪਤ ਹੋ ਜਾਂਦੀ ਹੈ।
ਗੁਣ ਤੇਰੇ ਆਖ ਸੰਭਾਲੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਅਸੀਂ ਤੇਰੇ ਕਿਹੜੇ ਕਿਹੜੇ ਗੁਣਾਂ ਨੂੰ ਆਖ ਸੰਭਾਲੀ, ਆਪਣੇ ਮੁਖ ਤੋਂ ਸੰਭਾਲੀਏ, ਪਾ ਮੁਖ ਤੋਂ ਉਚਾਰਨ ਕਰੀਏ।
ਮਨ ਤਨ ਅੰਤਰ ਤੁਧ ਨਜ਼ਰ ਨਿਹਾਲੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ, ਤੇਰੀ ਨਜ਼ਰ ਦੇ ਨਾਲ ਆਪਣੇ ਮਨ ਦੇ ਅੰਦਰ ਵੀ ਤੇ ਤਨ ਦੇ ਅੰਦਰ ਵੀ ਅਸੀਂ ਤੈਨੂੰ ਹੀ ਨਿਹਾਲੀ ਵੇਖ ਰਹੇ ਹਾਂ।
ਮੇਰਾ ਮੀਤ ਸਾਜਨ ਮੇਰਾ ਸਵਾਮੀ ਤੁਧ ਬਿਨ ਅਵਰ ਨ ਜਾਣਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਤੂੰ ਹੀ ਮੇਰਾ ਇਸ ਲੋਕ ਦਾ ਮਿੱਤਰ ਹੈ, ਤੂੰ ਹੀ ਪਰਲੋਕ ਦਾ ਸਾਜਣ ਸੁਹਿਰਦ ਸੱਜਣ ਹੈ, ਤੇ ਤੂੰ ਹੀ ਮੇਰਾ ਇਸ ਸੰਸਾਰ ਦਾ ਮਾਲਕ ਹੈ, ਤੁਧ ਬਿਨ ਅਵਰ ਨਾ ਜਾਣਨਿਆ। ਹੇ ਵਾਹਿਗੁਰੂ ਜੀ, ਤੇਰੇ ਬਿਨਾਂ ਮੈਂ ਕਿਸੇ ਨੂੰ ਹੋਰ ਜਾਣਦਾ ਵੀ ਨਹੀਂ ਹਾਂ, ਭਾਵ ਤੇਰੇ ਨਾਲ ਹੀ ਮੇਰੀ ਤੇ ਜਾਣ ਪਛਾਣ ਹੈ, ਹੋਰ ਮੈਂ ਕਿਸੇ ਦੇਵੀ ਦੇਵਤੇ ਨੂੰ ਪੀਰ ਪੈਗੰਬਰ ਨੂੰ ਜਾਣਦਾ ਹੀ ਨਹੀਂ। ਜਿਵੇਂ ਕਲਗੀਧਰ ਪਾਤਸ਼ਾਹ ਨੇ ਫਰਮਾਇਆ ਹੈ, ਪਾਏ ਗਏ ਜਬ ਤੇ ਤੁਮਰੇ ਤਬ ਤੇ ਕੁ ਆਂਖ ਤੇਰੇ ਨਹੀਂ ਆਨਿਓ, ਮੈਂ ਨਾ ਗਣੇਸ਼ ਪ੍ਰਥਮ ਮਨਾਊਂ ਕਿਸ਼ਨ ਬਿਸ਼ਨ ਕਬਹੂੰ ਨਾ ਧਿਆਉ, ਕਾਨ ਸੁਣੇ ਪਹਿਚਾਨ ਨਾ ਤਿੰਨ ਸੌ। ਇੱਕੋ ਹੀ ਸਿਧਾਂਤ ਨੇ ਗੁਰਬਾਣੀ ਦੇ, ਕਾਨ ਸੁਣੇ ਪਹਿਚਾਨ ਨਾ ਤਿੰਨ ਸੌ ਲਿਵ ਲਾਗੀ ਮੋਰੀ ਭਾਗਿਨ ਸੌ। ਹਜ਼ੂਰ ਕਹਿੰਦੇ ਨੇ, ਤੇਰੇ ਬਿਨਾਂ ਮੈਂ ਕਿਸੇ ਨੂੰ ਹੋਰ ਜਾਣਦਾ ਵੀ ਨਹੀਂ ਹਾਂ।
ਜਿਸ ਕਾ ਤੂੰ ਪ੍ਰਭ ਭਇਆ ਸਹਾਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਵੀ ਜਿਸ ਦਾ ਤੂੰ ਆਪ ਸਹਾਈ ਇਹ ਮਦਦਗਾਰ ਬਣਿਆ ਹੈ।
ਤਿਸ ਤੱਤੀ ਵਾਉ ਨ ਲੱਗੈ ਕਾਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਪਾਈ ਕਾਈ ਦਾ ਅਰਥ ਕੋਈ, ਭਾਵ ਕਿਸੇ ਸਮੇਂ ਵੀ ਉਹਨੂੰ ਕਿਤੇ ਦੁੱਖ ਦੀ ਤੱਤੀ ਹਵਾ ਨਹੀਂ ਲੱਗ ਸਕਦੀ।
ਸਾਹਿਬ ਸ਼ਰਣ ਸੁਖਦਾਤਾ ਸਤ ਸੰਗਤ ਜਪ ਪ੍ਰਗਟਾਵਣਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਤੂੰ ਸਾਹਿਬ ਮਾਲਕ ਹੈ ਤੇ ਸ਼ਰਨ ਆਇਆ ਨੂੰ ਸੁਖ ਦੇਣ ਵਾਲਾ ਦਾਤਾਰ ਹੈ, ਸਤਸੰਗਤ ਜਪ ਪ੍ਰਗਟਾਵਣਿਆ, ਤੇ ਸਤਸੰਗਤ ਦੇ ਵਿੱਚ ਗੁਰਮੁਖਾਂ ਨੇ ਤੇਰੇ ਨਾਮ ਨੂੰ ਜਪ ਕੇ ਤੇ ਪ੍ਰਗਟਾਵਣਿਆ ਤੈਨੂੰ ਪ੍ਰਗਟ ਕੀਤਾ ਹੈ।
ਊਚ ਅਥਾ ਹੋ ਅਪਾਰ ਅਮੋਲਾ।
ਹੇ ਵਾਹਿਗੁਰੂ ਜੀ, ਤੇ ਸਭ ਤੋਂ ਉੱਚਾ ਹੈ ਤੇ ਅਥਾ ਬਹੁਤ ਡੂੰਘਾ ਹੈ, ਸਮੁੰਦਰ ਵਾਂਗੂ ਗਹਿਰ ਗੰਭੀਰ ਹੈ, ਤੇ ਅਪਾਰ ਪ੍ਰਕਿਰਤੀ ਦੇ ਪਾਰਾਵਾਰ ਤੋਂ ਵੀ ਰਹਿਤ, ਤੇ ਅਮੋਲਾ ਕਿਸੇ ਵੀ ਸਾਨ ਤੇ ਕਿਸੇ ਵੀ ਕੀਮਤ ਦੇ ਬਦਲੇ ਤੂੰ ਪ੍ਰਾਪਤ ਨਹੀਂ ਹੋ ਸਕਦਾ।
ਸਾਚਾ ਸਾਹਿਬ ਦਾਸ ਤੇਰਾ ਗੋਲਾ।
ਹੇ ਵਾਹਿਗੁਰੂ ਜੀ, ਤੂੰ ਸਾਡਾ ਸੱਚਾ ਪਾਤਸ਼ਾਹ ਹੈ, ਸੱਚਾ ਮਾਲਕ ਹੈ, ਦਾਸ ਤੇਰਾ ਗੋਲਾ, ਤੇ ਇਹ ਦਾਸ ਤੁਹਾਡਾ ਮਹਾਰਾਜ ਗੁਲਾਮ ਹੈ। ਦੋ ਕਿਸਮ ਦੇ ਦਾਸ ਹੁੰਦੇ ਨੇ, ਇੱਕ ਤਾਂ ਤਨਖਾਹ ਤੇ ਨੌਕਰ ਰੱਖੇ ਜਾਂਦੇ ਨੇ, ਤੇ ਦੂਸਰੇ ਇੱਕ ਬੈ ਖਰੀਦ ਵੀ ਨੌਕਰ ਹੁੰਦੇ ਨੇ। ਤੇ ਮਹਾਰਾਜ, ਮੈਂ ਤੁਹਾਡਾ ਬੈ ਖਰੀਦ ਗੋਲਾ ਹਾਂ, ਇਸ ਲਈ ਮੇਰੀ ਕੋਈ ਹੀਲ ਹੁਜਤ ਆਪ ਜੀ ਦੇ ਸਾਹਮਣੇ ਨਹੀਂ ਚੱਲ ਸਕਦੀ।
ਤੂੰ ਮੀਰਾ ਸਾਚੀ ਠਕਰਾਈ ਨਾਨਕ ਬਲ ਬਲ ਜਾ ਬਣਿਆ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਤੂੰ ਮੀਰਾ ਪਾਤਸ਼ਾਹ ਹੈ, ਤੇ ਤੇਰੀ ਠਕਰਾਈ ਦਾ ਅਰਥ ਹੈ ਤੇਰੀ ਬਾਦਸ਼ਾਹੀ ਸੱਚੀ ਹੈ। ਨਾਨਕ ਬਲ ਬਲ ਜਾਵਣਿਆ, ਹੇ ਵਾਹਿਗੁਰੂ ਜੀ, ਮੈਂ ਆਪ ਜੀ ਤੋਂ ਮਨ ਬਾਣੀ ਸਰੀਰ ਕਰਕੇ ਬਲਿਹਾਰ ਬਲਿਹਾਰ ਜਾਣਾ ਹਾਂ।
ਮਾਝ ਮਹੱਲਾ ਪੰਜਵਾਂ ਘਰ ਦੂਜਾ ਨਿਤ ਨਿਤ ਦਇਓ ਸੰਭਾਲੀਐ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਹੁਣ ਅੱਗੇ ਮਾਝ ਰਾਗ ਦੇ ਅੰਦਰ ਦੂਜੇ ਕਰ ਸੁਰਤਾਲ ਦੇ ਵਿੱਚ ਸ਼ਬਦ ਉਚਾਰਨ ਕਰ ਰਹੇ ਹਨ। ਹਜ਼ੂਰ ਫਰਮਾਉਂਦੇ ਨੇ ਨਿਤ ਨਿਤ ਦਇਓ ਸੰਭਾਲੀਐ, ਇੱਥੇ ਇਹਨੂੰ ਦਇਓ ਪਾਠ ਕਰਨਾ, ਜਿੱਥੇ ਜੀਏ ਨਾਲ ਆਵੇ ਇਹਦੇ ਵਿੱਚ ਈੜੀ ਦੀ ਆਵਾਜ਼ ਅਤੇ ਨਾਲ ਬਿਹਾਰੀ ਦੀ ਅਤੇ ਊੜੇ ਦੀ ਆਵਾਜ਼ ਆਉਂਦੀ ਹੁੰਦੀ, ਅਤੇ ਜੇ ਸਿਹਾਰੀ ਆਵੇ ਫਿਰ ਦਈਏ ਉਚਾਰਨ ਕਰੀਦਾ, ਅਤੇ ਜੇ ਬਿਹਾਰੀ ਹੋਵੇ ਤਾਂ ਫਿਰ ਦਈ ਪਾਠ ਉਚਾਰਨ ਕਰੀਦਾ। ਹਜ਼ੂਰ ਕਹਿੰਦੇ ਨੇ ਨਿਤ ਨੇ ਦਈਓ ਸੰਭਾਲੀਏ, ਵੀ ਨਿਤ ਨੇ ਦਾ ਅਰਥ ਰੋਜ਼ ਰੋਜ਼, ਉਸ ਦਈਓ ਦਾ ਅਰਥ ਹੈ ਪ੍ਰੇਰਕ, ਉਸ ਅਕਾਲ ਪੁਰਖ ਵਾਹਿਗੁਰੂ ਨੂੰ ਸੰਭਾਲੀਏ ਚੇਤੇ ਕਰਨਾ ਚਾਹੀਦਾ ਹੈ।
ਨਮਨ ਹੋ ਵਿਸਾਰੀਐ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਪਾਏ ਮੂਲੋਂ ਹੀ ਪਾਪ, ਬਿਲਕੁਲ ਹਰਗਿਸ ਕਦਾਚਿਤ ਕਦੇ ਵੀ ਉਸ ਨੂੰ ਆਪਣੇ ਮਨ ਤੋਂ ਵਿਸਾਰਨਾ ਨਹੀਂ ਚਾਹੀਦਾ।
ਰਹਾਓ ਸੰਤਾਂ ਸੰਗਤ ਪਾਈਐ,
ਰਹਾਓ ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਸੰਤਾਂ ਸੰਗਤ ਪਾਈਐ, ਬਈ ਵਾਹਿਗੁਰੂ ਦੀ ਕਿਰਪਾ ਦੇ ਨਾਲ ਹੀ ਸੰਤਾਂ ਦੀ ਸੰਗਤ ਪ੍ਰਾਪਤ ਕਰੀ ਦੀ ਹੈ।
ਜਮ ਕੈ ਪੰਥ ਨ ਜਾਈਐ,
ਜਿਸ ਮਹਾਂਪੁਰਖਾਂ ਦੀ ਸਤਸੰਗਤ ਦੀ ਕਿਰਪਾ ਦਾ ਸਦਕਾ ਫਿਰ ਜਮਾਂ ਦੇ ਪੰਥ ਰਸਤੇ ਵਿੱਚ ਨਹੀਂ ਜਾਈਦਾ। ਇਹਦਾ ਮਤਲਬ ਇਹ ਹੈ ਜਿਹੜਾ ਮਹਾਂਪੁਰਖਾਂ ਦੀ ਸੰਗਤ ਵਿੱਚ ਆ ਜਾਂਦਾ ਅਤੇ ਗੁਰੂ ਦੀ ਮਤ ਨੂੰ ਧਾਰਨ ਕਰ ਲੈਂਦਾ, ਗੁਰੂ ਦੀ ਸਿੱਖੀ ਨੂੰ ਧਾਰਨ ਕਰ ਲੈਂਦਾ, ਫਿਰ ਉਹ ਜਮਾਂ ਦੇ ਰਸਤੇ ਵਿੱਚ ਨਹੀਂ ਜਾ ਸਕਦਾ।
ਉਸ ਹਰ ਕਾ ਨਾਮ ਲੈ ਤੇਰੇ ਕੁਲਹ ਨ ਲਾਗੈ ਗਾਲ ਜੀਓ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਵਾਹਿਗੁਰੂ ਦਾ ਨਾਮ ਇੱਕ ਤੋਸਾ ਹੈ, ਜੇ ਮਾਰ ਕੇ ਗਨੇ ਜਾਹੇ ਨਾ ਕੋਸਾ, ਹਰ ਕਾ ਨਾਮ ਊਹਾ ਸੰਗ ਤੋਸਾ। ਤੋਸਾ ਕਹਿੰਦੇ ਨੇ ਸਨਿਗਧ ਪਦਾਰਥ ਨੂੰ। ਜਦੋਂ ਕੋਈ ਪੁਰਾਣੇ ਸਮੇਂ ਦੇ ਵਿੱਚ ਵਪਾਰੀ ਪੈਦਲ ਸਫ਼ਰ ਕਰਦੇ ਸਨ ਅਤੇ ਇੱਕ ਉਹ ਘਿਓ ਅਤੇ ਮੈਦੇ ਦਾ ਇੱਕ ਐਸਾ ਪਦਾਰਥ ਨਾਲ ਤਿਆਰ ਕਰਕੇ ਲਿਜਾਂਦੇ ਸਨ ਅਤੇ ਜਦੋਂ ਉਸਨੂੰ ਛਕ ਲੈਂਦੇ ਸਨ ਅਤੇ ਨਾ ਤਾਂ ਫਿਰ ਭੁੱਖ ਲੱਗਦੀ ਸੀ, ਨਾ ਪਿਆਸ ਲੱਗਦੀ ਸੀ, ਅਤੇ ਨਾ ਹੀ ਥਕਾਵਟ ਮਹਿਸੂਸ ਹੁੰਦੀ ਸੀ। ਹਜ਼ੂਰ ਕਹਿੰਦੇ ਤੋਸਾ ਹਰ ਕਾ ਨਾਮ ਲੈ, ਇਸੇ ਤਰ੍ਹਾਂ ਵਾਹਿਗੁਰੂ ਦਾ ਨਾਮ ਹੀ ਉਹ ਤੋਸਾ ਪਦਾਰਥ ਹੈ, ਉਹਨੂੰ ਪਾਈ ਪ੍ਰਾਪਤ ਕਰੋ, ਪ੍ਰਾਪਤ ਕਰ, ਤੇਰੇ ਕੁਲਹਿ ਨਾ ਲੱਗੈ ਗਾਲ ਜੀਓ, ਹੇ ਜੀਵ ਫਿਰ ਤੇਰੀ ਕੁਲ ਨੂੰ ਗਾਲ ਨਹੀਂ ਲੱਗੇਗੀ। ਨਹੀਂ ਤਾਂ ਸਤਿਗੁਰੂ ਮਹਾਰਾਜ ਨੇ ਇੱਕ ਗੁਰਬਾਣੀ ਦੇ ਵਿੱਚ ਗਾਲ ਵੀ ਕੱਢੀ ਹੈ, ਤੁਸੀਂ ਹੈਰਾਨ ਹੋਵੋਗੇ ਵੀ ਇਹ ਗੱਲ ਕਿਸ ਤਰ੍ਹਾਂ ਗੁਰੂ ਮਹਾਰਾਜ ਨੇ ਲਿਖ ਦਿੱਤੀ, ਵੀ ਉਹ ਗਾਲ ਕਿਹੜੀ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਦੇ ਬਚਨ ਹਨ, ਜਿਨ ਹਰ ਹਿਰਦੈ ਨਾਮ ਨਾ ਬਸਿਓ, ਤਿਨ ਮਾਤ ਕੀਜੈ ਹਰ ਬਾਂਝਾ, ਤਿਨ ਸੁੰਝੀ ਦੇ ਫਿਰੈ ਬਿਨ ਨਾਵੈ, ਕੋਈ ਖਪ ਖਪ ਮੋਏ ਕਰਾਂਝਾ। ਇਹ ਗਾਲ ਹੈ ਗੁਰਬਾਣੀ ਦੀ, ਵੀ ਇਹ ਵਾਹਿਗੁਰੂ ਜਿਨ੍ਹਾਂ ਦੇ ਹਿਰਦੇ ਵਿੱਚ ਵਾਹਿਗੁਰੂ ਦਾ ਨਾਮ ਨਹੀਂ ਵਸਿਆ ਅਤੇ ਉਹਨਾਂ ਦੀ ਮਾਂ ਨੂੰ ਹੀ ਬਾਂਝ ਕਰਦੇ, ਉਹਨਾਂ ਦੀ ਮਾਂ ਹੀ ਅੱਗੇ ਬੱਚੇ ਨੂੰ ਜਨਮ ਨਾ ਦੇ ਸਕੇ, ਇਹ ਇੱਕ ਗਾਲ ਹੈ। ਹਜ਼ੂਰ ਕਹਿੰਦੇ ਭਾਈ ਜਿਹੜੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਤੋਸੇ ਨੂੰ ਲੈ ਲੈਂਦੇ ਨੇ ਅਤੇ ਫਿਰ ਉਹਨਾਂ ਦੀ ਕੁਲ ਨੂੰ ਗਾਲ ਨਹੀਂ ਲੱਗਦੀ, ਇਸੇ ਲਈ ਬਈ ਤੂੰ ਵੀ ਵਾਹਿਗੁਰੂ ਦੇ ਨਾਮ ਦਾ ਤੋਸਾ ਲੈ ਤੇ ਤੇਰੀ ਕੁਲ ਨੂੰ ਫਿਰ ਇਹ ਗਾਲ ਨਹੀਂ ਲੱਗੇਗੀ। ਹੇ ਪਿਆਰੇ ਜੀਓ
ਸਿਮਰਨ ਦੇ ਸਾਈਂ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜੇ ਗੁਰਮੁਖ ਪਿਆਰੇ ਉਹ ਸਾਈਂ ਮਾਲਕ ਵਾਹਿਗੁਰੂ ਨੂੰ ਚੇਤੇ ਕਰਦੇ ਹਨ,
ਨਰਕ ਨਸੇ ਪਾਈ ਹੈ,
ਤੇ ਭਾਈ ਫਿਰ ਉਹਨਾਂ ਨੂੰ ਨਰਕਾਂ ਦੇ ਵਿੱਚ ਨਹੀਂ ਪਾਇਆ ਜਾਂਦਾ। ਜਿਹੜੇ ਸਿਮਰਨ ਕਰਦੇ ਨੇ ਉਹ ਤਾਂ ਸੱਚਖੰਡ ਦੇ ਅਧਿਕਾਰੀ ਹੁੰਦੇ ਹਨ।
ਸਤੀ ਵਾਉ ਨ ਲੱਗਈ ਜਿਨ ਮਨ ਬਿਠਾ ਆਏ ਜੀਓ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਹਨਾਂ ਨੂੰ ਕਦੇ ਵੀ ਦੁੱਖ ਦੀ ਤੱਤੀ ਹਵਾ ਨਹੀਂ ਲੱਗਦੀ। ਜਿਨ ਮਨ ਬੁੱਠਾ ਆਏ ਜੀਓ, ਜਿਨ੍ਹਾਂ ਦੇ ਮਨ ਦੇ ਵਿੱਚ ਉਹ ਅਕਾਲ ਪੁਰਖ ਵਾਹਿਗੁਰੂ ਆਪ ਆ ਕੇ ਵਸ ਗਿਆ ਹੈ। ਪਿਆਰੇ ਜੀਓ
ਸੁੰਦਰ ਸੋਹਣੇ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਹੀ ਸਭ ਤੋਂ ਸੁੰਦਰ ਖੂਬਸੂਰਤ ਨੇ, ਉਹੀ ਸਭ ਤੋਂ ਸੋਹਣੇ ਹਨ।
ਸਾਧ ਸੰਗ ਜਿਨ ਬਹਿਣੇ,
ਤੇ ਭਾਈ ਜਿਨ੍ਹਾਂ ਨੂੰ ਸਾਧ ਸੰਗਤ ਦੇ ਵਿੱਚ ਬੈਠਣ ਦਾ ਸੁਭਾਗ ਪ੍ਰਾਪਤ ਹੋਇਆ ਹੈ, ਭਾਵ ਜਦੋਂ ਕੋਈ ਵੀ ਗੁਰਸਿੱਖ ਗੁਰਮੁਖ ਪਿਆਰੇ ਸਤਸੰਗਤ ਦੇ ਵਿੱਚ ਬੈਠਦੇ ਨੇ ਔਰ ਉਹਨਾਂ ਦੇ ਚਿਹਰੇ 'ਤੇ ਰੂਹਾਨੀ ਸੁੰਦਰਤਾ ਅਤੇ ਸਜਾਵਟ ਬਣ ਜਾਂਦੀ ਹੈ, ਹਜ਼ੂਰ ਕਹਿੰਦੇ ਉਹੀ ਸੋਹਣੇ ਅਤੇ ਸੁੰਦਰ ਨੇ ਜਿਹੜੇ ਸਤਸੰਗਤ ਦੇ ਵਿੱਚ ਆ ਕੇ ਬੈਠਦੇ ਹਨ।
ਹਰ ਧਨ ਜਿਨੀ ਸੰਜਿਆ ਸੇਈ ਗੰਭੀਰ ਅਪਾਰ ਜੀਓ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਧਨ ਨੂੰ ਸੰਜਿਆ ਅਧਾਰ 'ਤੇ ਇਕੱਤਰ ਕੀਤਾ ਹੈ, ਸਹੀ ਗੰਭੀਰ ਅਪਾਰ ਜੀਓ, ਤੇ ਭਾਈ ਉਹੀ ਗਹਿਰ ਗੰਭੀਰ ਨੇ ਭਾਵ ਬੇਅੰਤ ਉਹ ਧਨ ਦੌਲਤ ਦੇ ਮਾਲਕ ਵੱਡੇ ਸ਼ਾਹ ਬਣ ਗਏ ਨੇ। ਸਹੀ ਗੰਭੀਰ ਅਪਾਰ ਜੀ ਉਹ ਬਹੁਤ ਗੰਭੀਰ ਗਹਿਰ ਗੰਭੀਰ ਤੇ ਅਪਾਰ ਬੇਅੰਤ ਉਹ ਦੌਲਤ ਦੇ ਮਾਲਕ ਹੋ ਗਏ ਨੇ। ਹੇ ਪਿਆਰੇ
ਜੀਓ ਰਸਾਇਣ ਪੀਵੀਐ
ਸਹੀ ਗੰਭੀਰ ਅਪਾਰ ਜੀਓ ਉਹ ਸਮੁੰਦਰ ਵਾਂਗੂ ਗਹਿਰ ਗੰਭੀਰ ਤੇ ਬੇਅੰਤ ਗੁਣਾਂ ਦੇ ਮਾਲਕ ਬਣ ਗਏ ਹਨ। ਹੇ ਪਿਆਰੇ ਜੀਓ ਹਰ ਅਮਿਓ ਰਸਾਇਣ ਪੀਵੀਐ। ਹਜ਼ੂਰ ਕਹਿੰਦੇ ਭਾਈ ਵਾਹਿਗੁਰੂ ਦਾ ਨਾਮ ਇੱਕ ਅੰਮ੍ਰਿਤ ਹੈ ਤੇ ਇਹ ਇੱਕ ਰਸਾਇਣ ਰਸਾਂ ਦਾ ਘਰ ਹੈ, ਇਸ ਨੂੰ ਹਮੇਸ਼ਾ ਪੀਣਾ ਚਾਹੀਦਾ ਹੈ।
ਮੋਹਿ ਡਿਠੈ ਜਿਨ ਕੈ ਜੀਵੀਐ
ਮੋਹਿ ਡਿਠੈ ਜਨ ਕੈ ਜੀਵੀਐ। ਹਜ਼ੂਰ ਕਹਿੰਦੇ ਜਿਹੜੇ ਅੰਮ੍ਰਿਤ ਦੀ ਰਸਾਇਣ ਨੂੰ ਪੀਂਦੇ ਨੇ ਭਾਵ ਆਪ ਨਾਮ ਜਪਦੇ ਨੇ ਦੂਸਰਿਆਂ ਨੂੰ ਜਪਾਉਂਦੇ ਨੇ, ਐਸੇ ਮਹਾਂਪੁਰਖਾਂ ਦੇ ਮੂੰਹ ਨੂੰ ਦੇਖ ਕੇ ਉਹਨਾਂ ਦੇ ਦਰਸ਼ਨ ਦੀਦਾਰੇ ਕਰਕੇ ਅਸੀਂ ਤੇ ਜੀ ਰਹੇ ਹਾਂ।
ਕਾਰਜ ਸਭ ਸਵਾਰ ਲੈ ਨਿਤ ਪੂਜੋ ਗੁਰ ਕੇ ਪਾਵ ਜੀਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਇਹ ਪਵਿੱਤਰ ਉਪਦੇਸ਼ ਦਿੰਦੇ ਨੇ, ਕਾਰਜ ਸਭ ਸਵਾਰ ਲੈ। ਸਾਡੇ ਮਨ ਨੂੰ ਕਹਿੰਦੇ ਨੇ ਮਨਾ ਤੂੰ ਆਪਣੇ ਸਾਰੇ ਲੋਕ ਤੇ ਪਰਲੋਕ ਦੇ ਕਾਰਜ ਵੀ ਸਵਾਰ ਲੈ। ਕਿਵੇਂ? ਨਿਤ ਪੂਜੋ ਗੁਰ ਕੇ ਪਾਵ ਜੀਓ, ਤੂੰ ਰੋਜ਼ ਸਤਿਗੁਰੂ ਦੇ ਚਰਨਾਂ ਦੀ ਪੂਜਾ ਕਰ, ਬਾਣੀ ਪੜ੍ਹ, ਨਿਤਨੇਮ ਕਰਿਆ ਕਰ ਤੇ ਗੁਰੂ ਘਰ ਆਇਆ ਕਰ ਤੇ ਅਰਦਾਸ ਬੇਨਤੀ ਕਰ, ਜੋ ਵੀ ਤੇਰੇ ਕਾਰਜ ਨੇ ਗੁਰੂ ਪੂਰੇ ਕਰੇਗਾ।
ਹਰ ਕੀਤਾ ਆਪਣਾ
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜੋ ਉਸ ਅਕਾਲ ਪੁਰਖ ਵਾਹਿਗੁਰੂ ਨੇ ਆਪਣਾ ਦਾਸ ਬਣਾ ਲਿਆ ਹੈ
ਤਿਨਹੇ ਗੁਸਾਈ ਜਾਪਣਾ
ਤੇ ਫਿਰ ਉਹਨਾਂ ਨੇ ਹੀ ਗੁਸਾਈ ਦਾ ਅਰਥ ਜੋ ਪ੍ਰਿਥਵੀ ਦਾ ਮਾਲਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ ਉਹਨੂੰ ਜਪਣਾ ਕੀਤਾ ਹੈ।
ਸੂਰਾ ਪ੍ਰਧਾਨ ਸੋ ਮਸਤਕ ਜਿਸ ਦੇ ਭਾਗ ਜੀਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਹੀ ਸੂਰਮਾ ਮਰਦ ਹੈ ਤੇ ਉਹੀ ਪ੍ਰਧਾਨ ਸਾਹਿਬ ਤੋਂ ਮੁਖੀ ਸ੍ਰੇਸ਼ਟ ਹੈ। ਮਸਤਕ ਜਿਸਦਾ ਭਾਗ ਜੀਓ, ਜਿਹਦੇ ਮੱਥੇ ਤੇ ਵਾਹਿਗੁਰੂ ਨੇ ਚੰਗਾ ਭਾਗ ਲਿਖ ਦਿੱਤਾ ਹੈ ਤੇ ਜਿਹੜਾ ਹਰ ਵੇਲੇ ਵਾਹਿਗੁਰੂ ਵਾਹਿਗੁਰੂ ਨਾਮ ਜਪਦਾ ਹੈ ਉਹੀ ਅਸਲੀ ਸਭ ਤੋਂ ਵੱਡਾ ਸੰਤ ਸੂਰਮਾ ਹੈ ਤੇ ਉਹੀ ਸਭ ਤੋਂ ਪ੍ਰਧਾਨ ਮੁਖੀ ਜਥੇਦਾਰ ਹੈ।
ਮੰਧੇ ਪ੍ਰਭ ਅਵਗਾਹੀਆ
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਅਸੀਂ ਤਾਂ ਆਪਣੇ ਮਨ ਦੇ ਵਿੱਚ ਹੀ ਉਸ ਵਾਹਿਗੁਰੂ ਪਰਮੇਸ਼ਰ ਦੀ ਭਾਈ ਵਿਚਾਰ ਕਰਦੇ ਹਾਂ ਤੇ ਉਹਦੀ ਖੋਜ ਕਰ ਰਹੇ ਹਾਂ।
ਇਹ ਰਸ ਭੋਗਣ ਪਾਤਸ਼ਾਹੀਆ
ਤੇ ਸਾਡੇ ਲਈ ਇਹੀ ਪਾਤਸ਼ਾਹੀਆਂ ਦੇ ਸਾਰੇ ਰਸਾਂ ਨੂੰ ਭੋਗਣਾ ਹੈ। ਇਹਦਾ ਮਤਲਬ ਜਦੋਂ ਅਸੀਂ ਆਪਣੇ ਮਨ ਦੇ ਵਿੱਚ ਵਾਹਿਗੁਰੂ ਦੀ ਵਿਚਾਰ ਕਰਦੇ ਹਾਂ ਤੇ ਇਹਦੇ ਵਿੱਚ ਜੋ ਰਸ ਹੈ ਉਹ ਹੋਰ ਕਿਧਰੇ ਵੀ ਨਹੀਂ ਸਾਨੂੰ ਪ੍ਰਾਪਤ ਹੋ ਸਕਦਾ। ਇਹੀ ਮਨ ਅਸੀਂ ਪਾਤਸ਼ਾਹੀਆਂ ਦੇ ਸਾਰੇ ਰਸ ਭੋਗ ਰਹੇ ਹਾਂ।
ਮੰਦਾ ਮੂਲ ਨਾ ਉਪਜਿਓ ਤਰੇ ਸੱਚੀ ਕਾਰ ਲਾਗ ਜਿਓ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਦੋਂ ਮਨ ਦੇ ਵਿੱਚ ਵਾਹਿਗੁਰੂ ਦੀ ਵਿਚਾਰ ਕਰਦੇ ਹਾਂ ਤੇ ਫਿਰ ਮਨ ਦੇ ਵਿੱਚ ਕਦੇ ਮੰਦਾ ਖਿਆਲ, ਮੰਦਾ ਸੰਕਲਪ, ਕਦੇ ਕੋਈ ਵਿਕਾਰ, ਕੋਈ ਪਾਪ ਦਾ ਖਿਆਲ ਤੱਕ ਵੀ ਪੈਦਾ ਨਹੀਂ ਹੁੰਦਾ। ਤਰੇ ਸੱਚੀ ਕਾਰ ਲਾਗ ਜਿਓ, ਇਸ ਢੰਗ ਦੇ ਨਾਲ ਜਿਹੜੀ ਸੱਚੀ ਕਾਰ ਨਾਮ ਜਪਣ ਦੀ ਹੈ, ਸੇਵਾ ਸਿਮਰਨ ਭਗਤੀ ਦੀ ਸੱਚੀ ਕਾਰ ਹੈ, ਇਹਦੇ ਵਿੱਚ ਲੱਗ ਕੇ ਅਸੀਂ ਤਰ ਗਏ ਹਾਂ। ਹੇ ਪਿਆਰੇ ਜੀਓ
ਕਰਤਾ ਮਨ ਵਸਾਇਆ
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਅਸੀਂ ਗੁਰੂ ਦੀ ਕਿਰਪਾ ਨਾਲ ਉਸ ਕਰਤਾ ਪੁਰਖ ਵਾਹਿਗੁਰੂ ਨੂੰ ਆਪਣੇ ਮਨ ਦੇ ਵਿੱਚ ਵਸਾ ਲਿਆ ਹੈ।
ਜਨਮੇ ਕਾ ਫਲ ਪਾਇਆ
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਇਹਦੇ ਨਾਲ ਅਸੀਂ ਜਿਹੜਾ ਮਨੁੱਖਾ ਜਨਮ ਦਾ ਅਸਲੀ ਫਲ ਪ੍ਰਯੋਜਨ ਸੀ ਪਈ ਪ੍ਰਾਪਤ ਮਾਨੁਖ ਦੋਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਉਹ ਪ੍ਰਾਪਤ ਕਰ ਲਿਆ ਹੈ।
ਆਵੰਦਾ ਕੰਤ ਹਰ ਤੇਰਾ ਥਿਰ ਹੋਆ ਸੁਹਾਗ ਜੀਓ
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਹ ਸਾਡਾ ਪਤੀ ਪਰਮੇਸ਼ਰ ਮਨ ਭਾਉਂਦਾ ਕੰਤ ਹੈ ਤੇ ਜਦੋਂ ਉਹ ਪ੍ਰਾਪਤ ਹੋ ਗਿਆ ਤੈਨੂੰ ਤੇਰਾ ਥਿਰ ਹੋਆ ਸੁਹਾਗ ਜੀਓ ਤੇਰਾ ਜਿਹੜਾ ਸੁਹਾਗ ਹਮੇਸ਼ਾ ਲਈ ਅਟਲ ਹੋ ਗਿਆ ਹੈ ਪਿਆਰੇ ਜੀਓ।
ਅਟਲ ਪਦਾਰਥ ਪਾਇਆ
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜਾ ਵਾਹਿਗੁਰੂ ਦਾ ਨਾਮ ਰੂਪੀ ਅਟਲ ਪਦਾਰਥ ਕਦੀ ਨਾਸ ਨਾ ਹੋਣ ਵਾਲਾ ਅਸਾਂ ਪ੍ਰਾਪਤ ਕਰ ਲਿਆ ਹੈ।
ਭੰਜਨ ਕੀ ਸ਼ਰਣਾਇਆ
ਜੋ ਸਭ ਤਰ੍ਹਾਂ ਦੇ ਪੈ ਡਰ ਨੂੰ ਨਾਸ ਕਰਨ ਵਾਲਾ ਅਕਾਲ ਪੁਰਖ ਹੈ ਮੈਂ ਉਹਦੀ ਸ਼ਰਨ ਦੇ ਵਿੱਚ ਆਇਆ ਤੇ ਉੱਥੋਂ ਮੈਨੂੰ ਇਹ ਅਟਲ ਪਦਾਰਥ ਨਾਮ ਦਾ ਮਿਲਿਆ ਹੈ।
ਲਾਇ ਅੰਚਲ ਨਾਨਕ ਤਾਰੀਅਨ ਜਿੱਤਾ ਜਨਮ ਅਪਾਰ ਜੀਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਲਾਏ ਅੰਚਲ ਨਾਨਕ ਤਾਰਿਆਂ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਪਣੇ ਨਾਮ ਦੇ ਪੱਲੇ ਲਾ ਕੇ, ਸ਼ਰਨ ਦੇ ਪੱਲੇ ਲਾ ਕੇ ਤੇ ਸਾਨੂੰ ਪਾਪ ਸਾਗਰ ਤੋਂ ਪਾਰ ਕਰ ਦਿੱਤਾ ਹੈ। ਜਿੱਤਾ ਜਨਮ ਅਪਾਰ ਜੀਓ, ਤੇ ਜਿਹੜਾ ਮਨੁੱਖਾ ਜਨਮ ਸੀ ਅਪਾਰ ਹੀ ਅਮੋਲਕ ਸੀ, ਅਸੀਂ ਇਹਨੂੰ ਵੀ ਜਿੱਤ ਲਿਆ ਹੈ ਪਿਆਰੇ ਜੀਓ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਮਾਝ ਮਹੱਲਾ ਪੰਜਵਾਂ ਘਰ ਤੀਜਾ, ਹਰ ਜਪ ਜਪੇ ਮਨ ਧੀਰੇ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਦੇ ਆਖਰੀ ਸ਼ਬਦ ਆਪਣਾ ਉਚਾਰਨ ਕਰਦੇ ਨੇ ਇਸ ਲੜੀ ਦਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਉਹ ਵਾਹਿਗੁਰੂ ਇੱਕ ਅਦਵੈਤ ਸਰੂਪ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਸਤ, ਨਾਸ਼ ਤੋਂ ਰਹਿਤ ਗੁਰੂ ਦੀ ਕਿਰਪਾ ਨਾਲ ਮਿਲਦਾ। ਮਾਝ ਰਾਗ ਦੇ ਅੰਦਰ ਪੰਜਵੇਂ ਗੁਰਦੇਵ ਤੀਜੇ ਕਰ ਸੁਰਤਾਲ ਦੇ ਵਿੱਚ ਉਚਾਰਨ ਕਰਦੇ ਨੇ, ਹਰ ਜਪ ਜਪੇ ਮਨ ਧੀਰੇ। ਗੁਰਮੁਖੋ, ਅਸੀਂ ਵਾਹਿਗੁਰੂ ਦੇ ਨਾਮ ਨੂੰ ਜਪ ਜਪ ਕੇ ਆਪਣੇ ਮਨ ਨੂੰ ਧੀਰਜ ਨੂੰ, ਆਪਣੇ ਮਨ ਵਿੱਚ ਧੀਰਜ ਨੂੰ ਗ੍ਰਹਿਣ ਕਰ ਲਿਆ, ਅਥਵਾ ਹਰ ਜਪ ਜਪੇ ਮਨ ਧੀਰੇ, ਅਸੀਂ ਵਾਹਿਗੁਰੂ ਦੇ ਨਾਮ ਜਪ ਨੂੰ ਜਪਿਆ, ਜਿਸਦਾ ਸਦਕਾ ਸਾਡਾ ਮਨ ਧੀਰੇ ਏਕਾਗਰ ਹੋ ਗਿਆ, ਧੀਰਜ ਦੇ ਵਿੱਚ ਆ ਗਿਆ ਹੈ।
ਰਹਾਉ ਸਿਮਰ ਸਿਮਰ ਗੁਰਦੇਵ, ਮਿਟ ਗਏ ਭੈ ਦੂਰੇ।
ਰਹਾਉ ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਨੇ, ਭਾਈ ਉਸ ਗੁਰਦੇਵ ਅਕਾਲ ਪੁਰਖ ਵਾਹਿਗੁਰੂ ਨੂੰ ਸਿਮਰ ਸਿਮਰ ਕੇ ਮਿਟ ਗਏ ਭੈ ਦੂਰੇ, ਤੇ ਜਿਹੜੇ ਸਾਡੇ ਭੈ ਸੀ, ਸੱਤ ਪ੍ਰਕਾਰ ਦੇ ਡਰ ਸੀ, ਉਹ ਸਾਰੇ ਦੇ ਸਾਰੇ ਮਿਟ ਗਏ ਤੇ ਹੁਣ ਦੂਰ ਹੋ ਗਏ ਨੇ। ਭਾਵ ਪਹਿਲਾਂ ਸਾਡੇ ਮਨ ਦੇ ਵਿੱਚੋਂ ਉਹਨਾਂ ਦਾ ਤੌਖਲਾ ਦੂਰ ਹੋਇਆ, ਤੇ ਫਿਰ ਬਾਹਰੋਂ ਵੀ ਉਹਨਾਂ ਦੇ ਡਰ ਪੈ ਸਾਰੇ ਦੂਰ ਚਲੇ ਗਏ।
ਸ਼ਰਨ ਆਵੇ ਪਾਰ ਬ੍ਰਹਮ ਕੀ ਤਾਂ ਫਿਰ ਕਾਹੇ ਚੂਰੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਗੁਰਸਿੱਖ ਮਾਈ ਭਾਈ ਉਸ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਦੇ ਵਿੱਚ ਆ ਜਾਂਦੇ ਨੇ, ਤਾਂ ਫਿਰ ਕਾਹੇ ਚੂਰੇ, ਫਿਰ ਉਹਨਾਂ ਨੇ ਕਾਹਦੇ ਲਈ ਚੂਰਨਾ। ਭਾਵ ਜਿਹੜੇ ਵੀ ਚਾਹੇ ਪਾਪੀ ਨੇ ਚਾਹੇ ਪੁੰਨੀ ਨੇ, ਜਿਹੜੇ ਵੀ ਵਾਹਿਗੁਰੂ ਦੀ ਸ਼ਰਨ ਦੇ ਵਿੱਚ ਆ ਗਏ, ਚਾਹੇ ਧਰੂ ਤੇ ਪ੍ਰਹਿਲਾਦ ਨੇ ਤੇ ਚਾਹੇ ਅਜਾਮਲ ਤੇ ਬਾਲਮੀਕ ਵਰਗੇ ਨੇ, ਜਿਹੜੇ ਵੀ ਸ਼ਰਨ ਦੇ ਵਿੱਚ ਆ ਜਾਂਦੇ ਨੇ ਤੇ ਭਾਈ ਉਹ ਮੁਕਤ ਹੋ ਜਾਂਦੇ ਨੇ, ਫਿਰ ਉਹਨਾਂ ਨੇ ਕਾਹਦੇ ਲਈ ਝੂਰਨਾ ਹੈ।
ਸ਼ਰਨ ਸੇਵ ਸੰਤ ਸਾਧ ਕੇ ਸਗਲ ਮਨੋਰਥ ਪੂਰੇ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਚਰਨ ਸੇਵ ਸੰਤ ਸਾਧ ਕੇ, ਵੀ ਜਿਹੜੇ ਸੰਤਾਂ ਸਾਧੂਆਂ ਦੇ ਚਰਨਾਂ ਦੀ ਸੇਵਾ ਕਰਕੇ ਸਗਲ ਮਨੋਰਥ ਪੂਰੇ, ਸਾਡੇ ਸਾਰੇ ਮਨ ਦੇ ਮਨੋਰਥ ਪੂਰੇ ਹੋ ਗਏ ਨੇ। ਭਾਵ ਮਹਾਂਪੁਰਖਾਂ ਦੀ ਸੇਵਾ, ਸਾਧ ਸੰਗਤ ਦੀ ਸੇਵਾ, ਇਹ ਸਾਰੇ ਮਨ ਦੇ ਮਨੋਰਥ ਪੂਰੇ ਕਰਦੀ ਹੈ।
ਘਟ ਇੱਕ ਵਰਤ ਦਾ ਜਲ ਥਲ ਮਹੀਅਲ ਪੂਰੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਹੁਣ ਸਭ ਘਟਾਂ ਘਟਾਂ ਦੇ ਅੰਦਰ ਇੱਕ ਵਾਹਿਗੁਰੂ ਪਰਮੇਸ਼ਰ ਵਰਤ ਰਿਹਾ ਹੈ ਤੇ ਸਾਨੂੰ ਉਹ ਦਿਸ ਪਿਆ। ਜਲ ਥਲ ਮਹੀਅਲ ਪੂਰੇ, ਉਹ ਘਟਾਂ ਘਟਾਂ ਦੇ ਅੰਦਰ ਹੀ ਨਹੀਂ, ਉਹ ਜਲਾਂ ਦੇ ਵਿੱਚ ਵੀ, ਸਮੁੰਦਰਾਂ ਦੇ ਵਿੱਚ ਵੀ, ਥਲ ਦਾ ਅਰਥ ਹੈ ਜਿੰਨੀਆਂ ਹੋਰ ਧਰਤੀਆਂ ਨੇ ਉਹਨਾਂ ਦੇ ਅੰਦਰ ਵੀ, ਤੇ ਮਹੀ ਅਲ ਦਾ ਅਰਥ ਹੈ ਮਹੀ ਧਰਤੀ ਤੇ ਅਲ ਆਕਾਸ਼ ਦੇ ਅੰਦਰ ਵੀ ਪਰਿਪੂਰਨ ਹੋ ਰਿਹਾ ਹੈ।
ਪਾਪ ਬਿਨਾਸਨ ਸੇਵਿਆ ਪਵਿੱਤਰ ਸੰਤਨ ਕੀ ਧੂਰੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਸਾਰੇ ਪਾਪਾਂ ਨੂੰ ਨਾਸ਼ ਕਰਨ ਵਾਲਾ ਜੋ ਅਕਾਲ ਪੁਰਖ ਹੈ, ਕੌਣ ਕੋ ਕਲੰਕ ਰਹੋ ਰਾਮ ਨਾਮ ਲੇਤ ਹੀ ਪਤਤ ਪਵਿੱਤ ਪਏ ਰਾਮ ਕਹਿਤ ਹੀ। ਅਸੀਂ ਉਹਦੀ ਸੇਵਾ ਕੀਤੀ ਹੈ, ਕਿਵੇਂ ਸੇਵਾ ਕੀਤੀ, ਪਵਿੱਤਰ ਸੰਤਨ ਕੀ ਧੂਰੇ, ਵੀ ਮਹਾਂਪੁਰਖਾਂ ਦੀ ਪਵਿੱਤਰ ਚਰਨਾਂ ਦੀ ਧੂੜ ਬਣ ਕੇ, ਅਤਿ ਮਨ ਦੇ ਵਿੱਚ ਨਿਮਰਤਾ ਤੇ ਹਲੀਮੀ ਧਾਰਨ ਕਰਕੇ, ਤੇ ਅਸੀਂ ਉਸ ਪਾਪਾਂ ਦੇ ਨਾਸ ਕਰਨ ਵਾਲੇ ਅਕਾਲ ਪੁਰਖ ਦੀ ਸੇਵਾ ਕੀਤੀ ਹੈ।
ਸਭ ਛਡਾਈ ਖਸਮ ਆਪ ਹਰ ਜਪ ਭਈ ਠਰੂਰੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸਭ ਛਡਾਈ ਖਸਮ ਆਪ, ਉਹ ਸਰਵ ਸ਼ਕਤੀਮਾਨ ਦੀਨ ਦੁਨੀਆਂ ਦੇ ਮਾਲਕ ਅਕਾਲ ਪੁਰਖ ਨੇ ਉਹ ਸਾਰੀ ਸ੍ਰਿਸ਼ਟੀ ਛਡਾ ਲਈ। ਕਿਹੜੀ ਸ੍ਰਿਸ਼ਟੀ? ਵੀ ਜਿਹੜੀ ਮਹਾਂਪੁਰਖਾਂ ਦੀ ਸੰਗਤ ਵਿੱਚ ਜਾ ਕੇ ਨਾਮ ਜਪਣ ਲੱਗ ਪਈ, ਹਰ ਜਪ ਭਈ ਠਰੂਰੇ, ਜਿਹੜੇ ਵਾਹਿਗੁਰੂ ਦੇ ਨਾਮ ਨੂੰ ਜਪ ਕੇ ਠਰੂਰੇ ਦਾ ਅਰਥ ਹੈ ਜਿਹੜੀ ਸ੍ਰਿਸ਼ਟੀ ਠੰਡੀ ਠਾਰ ਹੋ ਗਈ, ਜਿਨ੍ਹਾਂ ਦੇ ਮਨ ਸ਼ਾਂਤ ਹੋ ਗਏ, ਤੇ ਉਹ ਸਾਰੀ ਸ੍ਰਿਸ਼ਟੀ ਵੀ ਆਪ ਜੀ ਨੇ ਛਡਾ ਲਈ।
ਕਰਤੈ ਕੀਆ ਤਪਾਵ ਸੋ ਦੁਸ਼ਟ ਮੂਏ ਹੋਏ ਮੂਰੇ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਸ ਕਰਤਾ ਪੁਰਖ ਵਾਹਿਗੁਰੂ ਜੀ ਨੇ ਤਪਾਵਸੋ ਦਾ ਅਰਥ ਹੈ ਇਹ ਸੱਚਾ ਨਿਆਂ ਕੀਤਾ, ਇਹ ਬੜਾ ਸੋਹਣਾ ਇਨਸਾਫ ਕੀਤਾ ਹੈ। ਦੁਸ਼ਟ ਮੋਏ ਹੋਏ ਮੂਰੇ ਅਤੇ ਜਿਹੜੇ ਦੁਸ਼ਟ ਸਨ, ਮਹਾਂਪੁਰਖਾਂ ਦੇ ਨਿੰਦਕ ਸਨ, ਦੁਖੀ ਸਨ, ਔਰ ਉਹ ਮੂਰੇ ਦਾ ਅਰਥ ਹੈ ਉਹ ਨਿਰਜਿੰਦ ਹੋ ਕੇ ਮਰ ਗਏ। ਜਿਹੜਾ ਮੂਰੇ ਸ਼ਬਦ ਹੈ ਨਾ, ਇਹਦੇ ਬਾਰੇ ਪ੍ਰਾਚੀਨ ਵਿਦਵਾਨਾਂ ਨੇ ਵੀ ਅਤੇ ਨਵੀਨ ਵਿਦਵਾਨਾਂ ਨੇ ਵੀ ਇਹ ਵਿਚਾਰ ਪ੍ਰਗਟ ਕੀਤੀ ਹੈ ਅਤੇ ਪੁਰਾਣੇ ਸਮੇਂ ਦੇ ਵਿੱਚ ਖਾਸ ਕਰਕੇ ਪੰਜਾਬ ਦੀ ਧਰਤੀ 'ਤੇ, ਇੰਡੀਆ ਦੇ ਅੰਦਰ ਜਦੋਂ ਕਿਸੇ ਗਾਂ, ਮੱਝ ਦਾ ਕਟਰੂ ਜਾਂ ਬਸ਼ਰੂ ਮਰ ਜਾਂਦਾ ਸੀ ਅਤੇ ਉਸ ਤੋਂ ਬਾਅਦ ਅਤੇ ਉਹਦੀ ਖਲ ਲਾ ਕੇ ਉਹਦੇ ਵਿੱਚ ਤੂੜੀ ਜੀ ਭਰ ਕੇ ਅਤੇ ਉਹਨੂੰ ਉਹਨਾਂ ਮੱਝਾਂ ਦੇ ਸਾਹਮਣੇ ਰੱਖ ਦਿੰਦੇ ਸਨ, ਉਹਨੂੰ ਮੂਰਾ ਕਹਿੰਦੇ ਸਨ। ਅਤੇ ਉਹ ਜਿਹੜੀਆਂ ਮੱਝਾਂ ਗਾਈਆਂ ਵਿਚਾਰੀਆਂ ਅਚੇਤ ਹੁੰਦੀਆਂ ਨੇ, ਉਹਨਾਂ ਨੂੰ ਆਪਣੇ ਜੀਵਤ ਪੁੱਤਰ ਸਮਝ ਕੇ ਅਤੇ ਫਿਰ ਉਹ ਦੁੱਧ ਲਾਹ ਦਿੰਦੀਆਂ ਅਤੇ ਘਰ ਵਾਲੇ ਦੁੱਧ ਚੋ ਲੈਂਦੇ ਸਨ। ਇਸੇ ਤਰ੍ਹਾਂ ਗੁਰੂ ਮਹਾਰਾਜ ਕਹਿੰਦੇ ਵਾਹਿਗੁਰੂ ਨੇ ਬੜਾ ਸੋਹਣਾ ਇਨਸਾਫ ਕੀਤਾ ਹੈ, ਜਿਹੜੇ ਮਹਾਂਪੁਰਖਾਂ ਦੇ ਦੁਸ਼ਟ ਸਨ ਔਰ ਉਹ ਮੂਰੇ ਦਾ ਅਰਥ ਹੈ ਉਹ ਉਸ ਤਰ੍ਹਾਂ ਦੇ ਬੁੱਟ ਬਣ ਕੇ ਅਤੇ ਉਸ ਤਰ੍ਹਾਂ ਦੇ ਨਿਰਜਿੰਦ ਹੋ ਕੇ ਮਰ ਗਏ ਜਿਵੇਂ ਉਹ ਕਾਂ ਉਹ ਗਾਂ ਅਤੇ ਮੱਝਾਂ ਦੇ ਕਟਰੇ ਬਛੜੇ ਹੁੰਦੇ ਨੇ ਜਿਨ੍ਹਾਂ ਵਿੱਚ ਤੂੜੀ ਭਰੀ ਹੁੰਦੀ, ਉਸ ਤਰ੍ਹਾਂ ਦੇ ਬਣ ਕੇ ਉਹ ਭਾਈ ਮਰ ਗਏ। ਭਾਵ ਉਹਨਾਂ ਵਿੱਚ ਨਾ ਬੋਲਣ ਦੀ ਸ਼ਕਤੀ, ਨਾ ਸੁਣਨ ਦੀ ਸ਼ਕਤੀ ਅਤੇ ਨਾ ਕੁਛ ਕਰਨ ਦੀ ਸ਼ਕਤੀ ਹੁੰਦੀ ਹੈ, ਅਤੇ ਇਸ ਤਰ੍ਹਾਂ ਉਹ ਵੀ ਇਸ ਤਰ੍ਹਾਂ ਮੂਰੇ ਵਾਂਗੂ ਜੜ ਹੋ ਕੇ ਨਿਰਜਿੰਦ ਹੋ ਕੇ ਭਾਈ ਮਰ ਗਏ ਹਨ।
ਨਾਨਕ ਰਤਾ ਸੱਚ ਨਾਏ ਹਰ ਵੇਖੈ ਸਦਾ ਹਜੂਰੇ।
ਜਾਂ ਮੂਰੇ ਦਾ ਅਰਥ ਵੀ ਮੂੜ ਹੋ ਕੇ, ਮੂਰਖ ਹੋ ਕੇ ਉਹ ਮਰ ਗਏ ਨੇ, ਅਤੇ ਤੀਸਰਾ ਮੂਰੇ ਦਾ ਅਰਥ ਹੈ ਭਾਈ ਮੂਰੇ ਹੋ ਕੇ। ਇਹ ਵੀ ਕਈ ਵਿਦਵਾਨਾਂ ਨੇ ਕੀਤਾ ਵੀ ਅੜੇ ਸੋ ਚੜੇ, ਵੀ ਜਿਹੜੇ ਦੁਸ਼ਟ ਨੇ ਉਹ ਮੂਰੇ ਹੋ ਕੇ ਸੰਤਾਂ ਦੇ ਅੱਗੇ ਹੋ ਕੇ ਅੜੇ ਨੇ ਅਤੇ ਫਿਰ ਚੜ ਗਏ, ਇਸ ਢੰਗ ਦੇ ਨਾਲ ਮਰ ਗਏ। ਨਾਨਕ ਰਤਾ ਸੱਚ ਨਾਏ, ਹਜ਼ੂਰ ਕਹਿੰਦੇ ਭਾਈ ਮੈਂ ਤਾਂ ਸੱਚੇ ਨਾਮ ਦੇ ਵਿੱਚ ਰੰਗਿਆ ਹਾਂ, ਹਰ ਵੇਖਿਆ ਸਦਾ ਹਜ਼ੂਰੇ, ਅਤੇ ਮੈਂ ਹਰ ਵੇਲੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਹਾਜ਼ਰ ਨਾਜ਼ਰ ਦੇਖਦਾ ਹਾਂ ਕਿ ਵਾਹਿਗੁਰੂ ਮੇਰੇ ਨਾਲ ਹੀ ਵਸ ਰਿਹਾ ਹੈ। ਸਦਾ ਅੰਗ ਸੰਗੇ ਜਾਂ ਭੰਗੰਗ ਬਹੂਤੇ, ਮੇਰੀ ਐਸੀ ਦ੍ਰਿਸ਼ਟੀ ਬਣ ਗਈ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ, ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ, ਸਾਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ੀ, ਆਪਾਂ ਇਹਨਾਂ ਨੂੰ ਸੁਣਿਆ, ਸੁਣ ਕੇ ਮਨ ਦੇ ਵਿੱਚ ਵਸਾਈਏ, ਇਹਦੇ ਨਾਲ ਜੀਵਨ ਦੀ ਸਫਲਤਾ ਹੋਵੇਗੀ। ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਕਰਤੈ ਕੀਆ ਤਪਾਵ ਸੋ ਦੁਸ਼ਟ ਮੂਏ ਹੋਏ ਮੂਰੇ, ਨਾਨਕ ਰਤਾ ਸੱਚ ਨਾਏ ਹਰ ਵੇਖੈ ਸਦਾ ਹਜੂਰੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।